जुग जुग अटल धन धन साहब श्री गुरु ग्रंथ साहब जी दी निघी जी गोद आनंद मन जी गुरु रूप प्यारी सत्संग जी मन बिरती एकाग्र करिए गुरु चरणा चलवाइए हाजरियां हाजरियां लवाउंदे मन बिरती एकाग्र करदे गज के बोलना जी ओ वाहिगुरु जी का खालसा ओ वाहिगुरु जी की फतेह गुरु प्यारियो ਬੜਭਾਗਿਆਂ ਕਰਮਾਂ ਵਾਲਿਆਂ ਜਿਨ੍ਹਾਂ ਨੂੰ ਇਹੋ ਜਿਹੇ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਘੜੀਆਂ ਦਾ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਦੇ ਹਾਂ ਜੀਵਨ ਦੀ ਸਿਹਤ ਲੈਂਦੇ ਹਾਂ ਕਿਉਂਕਿ ਜਿਹੜਾ ਜੀਵਨ ਆ ਅਮੁੱਲਕ ਹੈ ਔਰ ਬੜੇ ਤਰਲਿਆਂ ਬਾਅਦ ਮਿਲਿਆ ਔਰ ਮਿਲਿਆ ਇਸ ਲਈ ਹੈ ਕਿ ਅਸੀਂ ਇੱਥੇ ਆਪਣਾ ਜਿਹੜਾ ਇੱਕ ਚੱਕਰ ਵਿੱਚ ਪਏ ਸਾਂ ਉਹਨੂੰ ਖਤਮ ਕਰ ਸਕੀਏ ਔਰ ਉਹ ਚੱਕਰ ਖਤਮ ਕਰਕੇ ਵਾਪਸ ਆਪਣੇ ਉਸ ਰੂਪ ਵਿੱਚ ਜਾ ਸਕੀਏ ਜਿਸ ਰੂਪ ਵਿੱਚ ਅਸੀਂ ਇਸ ਚੱਕਰ ਵਿੱਚ ਪਏ ਸਾਂ ਅਸਲ ਦੇ ਵਿੱਚ ਨਾ ਸਾਡਾ ਇੱਥੇ ਕੋਈ ਟਿਕਾਣਾ ਹੈ ਨਾ ਸਾਡਾ ਕੋਈ ਘਰ ਬਾਹਰ ਹੈ ਨਾ ਹੀ ਸਾਡਾ ਕਿਸੇ ਨਾਲ ਸੰਬੰਧ ਹੈ ਕੋਈ ਸਾਡਾ ਟਿਕਾਣਾ ਕਿਤੇ ਹੋ ਰਿਹਾ ਘਰ ਬਾਰ ਕਿਤੇ ਹੋ ਰਿਹਾ ਸੰਬੰਧ ਕਿਸੇ ਹੋਰ ਨਾਲ ਆ ਅਸੀਂ ਇਹਨਾਂ ਦੇ ਕੋਲ ਰਹੇ ਸੰਸਾਰੀਆਂ ਦੇ ਕੋਲ ਰਹੇ ਇਹਨਾਂ ਦੇ ਨਾਲ ਜੁੜ ਗਏ ਇਹਨਾਂ ਦੇ ਹੋ ਗਏ ਹੁਣ ਧਿਆਨ ਦਿਓ ਅੱਜ ਅਸੀਂ ਇੱਕ ਮਨੁੱਖ ਜੀਵਨ ਦੇ ਅੰਦਰ ਆ ਤੇ ਮਨੁੱਖ ਪਰਿਵਾਰ ਦੇ ਵਿੱਚ ਆਪਾਂ ਰਹਿੰਦੇ ਪਏ ਇਹਨਾਂ ਦੇ ਘਰ ਆਪਾਂ ਜਨਮ ਲਿਆ ਹੈ ਇਹਨਾਂ ਦੇ ਨਾਲ ਨਾਤਾ ਜੁੜ ਗਿਆ ਨਾਤਾ ਜੁੜਨ ਕਰਕੇ ਸਾਨੂੰ ਆਪਣਾ ਆਪ ਭੁੱਲ ਗਿਆ ਆਪਣਾ ਰੂਪ ਭੁੱਲ ਗਿਆ ਆਪਣਾ ਪਰਿਵਾਰ ਭੁੱਲ ਗਿਆ ਆਪਣਾ ਸੰਸਾਰ ਭੁੱਲ ਗਿਆ ਸਾਡੇ ਵਿਚਾਰ ਚ ਆਉਂਦਾ ਹੀ ਨਹੀਂ ਕਿ ਸਾਡਾ ਨਾਤਾ ਕਿਸੇ ਹੋਰ ਨਾਲ ਆ ਧਿਆਨ ਦੇਣਾ ਬਾਕੀ ਜਨਮਾਂ ਦੇ ਅੰਦਰ ਇਹ ਚੀਜ਼ ਯਾਦ ਨਹੀਂ ਆ ਸਕਦੀ ਬਾਕੀ ਜਨਮਾਂ ਦੇ ਅੰਦਰ ਇਹ ਚਾਨਣ ਨਹੀਂ ਹੈ ਰੋਸ਼ਨੀ ਨਹੀਂ ਹੈ ਰਿਸ਼ਤੇ ਨਾਤੇ ਡੰਗਰਾਂ ਦੇ ਵੀ ਹੈ ਪੰਛੀਆਂ ਦੇ ਵੀ ਹੈ ਵਿਚਾਰ ਕਰਨਾ ਬਨਸਪਤੀ ਦੇ ਵੀ ਹੈ ਬਨਸਪਤੀ ਵੀ ਕਿਤੋਂ ਜਨਮ ਲੈਂਦੀ ਹੈ ਪੰਛੀ ਵੀ ਕਿਤੋਂ ਜਨਮ ਲੈਂਦੇ ਨੇ ਇਨਸਾਨ ਵੀ ਕਿਤੋਂ ਜਨਮ ਲੈਂਦਾ ਡੰਗਰ ਵੀ ਕਿਤੋਂ ਜਨਮ ਲੈਂਦਾ ਹਰ ਕਿਸੇ ਦਾ ਕੋਈ ਮਾਂ ਬਾਪ ਆ ਕੋਈ ਨਾ ਕੋਈ ਨਾਤਾ ਹੈ ਕੋਈ ਨਾ ਕੋਈ ਸੰਬੰਧ ਹੈ ਪਰ ਵਿਚਾਰ ਕਰਨਾ ਉਹਨਾਂ ਜਨਮਾਂ ਅੰਦਰ ਇਹਨਾਂ ਰਿਸ਼ਤਿਆਂ ਦੀ ਸੋਝੀ ਨਹੀਂ ਦਿੱਤੀ ਜਾਂਦੀ ਕਿਸੇ ਨੂੰ ਵੀ ਕਿਉਂਕਿ ਸੋਝੀ ਦੇਣ ਦਾ ਕੋਈ ਮਕਸਦ ਨਹੀਂ ਹੈ ਇਨਸਾਨ ਦੇ ਅੰਦਰ ਰਿਸ਼ਤਿਆਂ ਦੀ ਸਾਂਝ ਦੱਸੀ ਜਾਂਦੀ ਹੈ ਇਨਸਾਨ ਨੂੰ ਤੇਰੀ ਮਾਂ ਹੈ ਤੇਰਾ ਬਾਪ ਹੈ ਤੇਰੀ ਭੈਣ ਹੈ ਤੇਰਾ ਭਰਾ ਹੈ ਤੇਰੀ ਘਰਵਾਲੀ ਹੈ ਤੇਰਾ ਘਰਵਾਲਾ ਹੈ ਰਿਸ਼ਤੇ ਕਿਉਂ ਸਮਝਾਏ ਜਾਂਦੇ ਨੇ ਇਨਸਾਨ ਜਾਮੇ ਦੇ ਅੰਦਰ ਧਿਆਨ ਦੇਣਾ ਇਹ ਸਿਰਫ ਰੋਸ਼ਨੀ ਜਗਾਈ ਜਾਂਦੀ ਹੈ ਸਿਰਫ ਇੱਕ ਲਾਈਟ ਜਗਾਈ ਜਾਂਦੀ ਹੈ ਜਿਹੜੀ ਕਿ ਮਾੜੀ ਮੋਟੀ ਸਾਨੂੰ ਅਕਲ ਆ ਜਾਵੇ ਕਿ ਸਾਡਾ ਰਿਸ਼ਤਾ ਹੈ ਕਿਸੇ ਨਾਲ ਉਹ ਰਿਸ਼ਤੇ ਦੇ ਵਿੱਚੋਂ ਹੀ ਇੱਕ ਰਿਸ਼ਤਾ ਸਮਝਾਉਣਾ ਕਰਦੇ ਗੁਰੂ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਹੁਣ ਸੋਚਣ ਵਾਲੀ ਗੱਲ ਆ ਡੰਗਰਾਂ ਨੂੰ ਪਤਾ ਨਹੀਂ ਮੇਰਾ ਬਾਪ ਕੌਣ ਹੈ ਮੇਰੀ ਮਾਂ ਕੌਣ ਹੈ ਦੱਸਣ ਦੀ ਲੋੜ ਨਹੀਂ ਪਈ ਮਨੁੱਖ ਜਾਮੇ ਦੇ ਅੰਦਰ ਪਤਾ ਹੈ ਮਾਂ ਕੌਣ ਹੈ ਬਾਪ ਕੌਣ ਹੈ ਦੱਸਣ ਦੀ ਲੋੜ ਪਈ ਕਿਉਂ ਲੋੜ ਪਈ ਕਿ ਜਿਵੇਂ ਦਾ ਨਾਤਾ ਤੇਰਾ ਇਸ ਮਾਂ ਨਾਲ ਇਸ ਬਾਪ ਨਾਲ ਹੈ ਨਾ ਇਵੇਂ ਦਾ ਨਾਤਾ ਤੇਰਾ ਪਰਮਾਤਮਾ ਨਾਲ ਆ ਅਸਲੀ ਮਾਂ ਬਾਪ ਤੇਰਾ ਉਹ ਹੈ ਇਹ ਤੇਰੇ ਮਾਂ ਬਾਪ ਨਹੀਂ ਹੈ ਉਹ ਹੈ ਤੇਰੇ ਮਾਂ ਬਾਪ ਇੱਕ ਮੀਆਂ ਬੀਬੀ ਦਾ ਰਿਲੇਸ਼ਨ ਆ पति पत्नी का रिलेशन है, समझाया जाता है। तो ध्यान दो क्यों समझाया जाता है कि यह शरीरक रिश्ता है, पर असल में पति पत्नी रिश्ता परमात्मा नाल है। ध्यान दो सारे ने नाता जोड़ना है परमात्मा के नाल। हर कुड़ी का विआह होना है खसम के नाल, नाता जोड़ना पैना है। तो गुरु जी समझाने लगे, कहते इस जग में पुरख एक है, वो सगली नाश भाई। कहते इस संसार के अंदर एक पुरख है परमात्मा है, बाकी सारी सृष्टि औरत है। क्यों क्या? इस करके क्या कि सारी सृष्टि नूं परमात्मा दे नाल नाता जोड़ना पैना है। यह नहीं किसी एक अद्धे दी खेल है, सारी सृष्टि दी खेल है। तां उन्होंने समझाया। हुण विचार करना है आपां कि यह मन जिहड़ा है मनुखी शरीर के अंदर बैठा है, गुरु चरणा दे नाल जुड़ता नहीं है। कारण की है ना जुड़न दा? धन गुरु नानक पातशाह दक्षिणी ओंकार के अंदर 934 अंग के उत्ते लिखण लगे, कहन लगे ध्यान नाल विचार करियो। की कहन लगे? कहिंदे थर थर कंपे जीड़ा, थान वि होना होए, थर थर कंपे जीड़ा। कहिंदे जिहड़ा मन है ना, ये थर थर कंबदा है। कंबण का मतलब की हुंदा? जदों कोई इंसान नूं किसी चीज़ की घबराहट होंदी ना, तो ध्यान दो जिन्ना मर्जी सलाह करा के सलाहवां देण, छड़ यार एवें कर ला एवें कर ला, किसी दी नहीं मनदा। दुखी है उन्हें सलाहवां दिंदे बड़े जाने, यार इदा कर ला इदा कर ला, शांत रहो यार कोई गल ही नहीं मनदा। किहड़ी गलों? वो दुखी है। तो दुखी बंदा सोचता की है? कभी देखियो जो बंदा दुखी होता ना, तो मन च की आता? मैनू किसी ने कुछ किया है, मेरा कोई दुश्मन बन गया, मैनू किसी ने दुखी किया पाया। उन्हू कदी नहीं दिखता भी यह दुख किसी के दिते हुए नहीं है। तुम कभी ऐसे बंदे समझायो जाके, भला उन्होंने गुरबाणी की पंक्ति सुनायो, ददा दोष ना दऊं किसे, दोष कर्म अपने आ, जो मैं किया सो मैं पाया, दोष ना दीजे अवर जना। नहीं मंद नहीं मंद। उसका कारण की है? कारण सिर्फ इन्ना है कि जी मन बिरती है ना, ध्यान दो गुरु जी 1356 अंग के उत्ते लिखते हैं। गुरु अर्जन देव महाराज कहते दे सुरत में नहीं आता कि नहीं आता, दानम परा पुरबेन भुजंते महिपते। कहना भाव कि वह भुल गया कि पिछले जन्मों में जो मैं दान किया, जो मैं कर्म किया, वह कर्म की बनया? बीज बन गया। पिछले जन्मों के जो मैं कर्म किया बीज बन गया, जो अगले जन्म लए तो वह बीज जरा पुंगरना तो सी। पिछले जन्मों किया सब कुछ बीज बन जाता, जिमें तुम पैली बीजते हो, कोई मक्की बीजता है, कोई झोना बीजता, कोई कणक बीजता, कोई कमाद बीजता। पर कभी भी कोई इंसान ऐसा नहीं जरा घा बीजता है, कणक बीजता घा नहीं पाता, बिच झोना बीजता घा नहीं पाता, कमाद बीजता घा नहीं पाता। पर सदके जावा कोई भी फसल बीजे घा उपयोग पैदा। घा कितों आया? वह पहले उठे सी। गुरु जी कह लगे कि हर इंसान अपने भले लिए कुछ करता है, हर इंसान अपने चंगे लिए कुछ करता है। कई इंसान मिलने आप जिन्हों, मैं कभी कोई पाप नहीं किया जिंदगी, मैं कभी किसी को माड़ा नहीं किया, मैं कभी किसी का दिल नहीं दुखाया, फिर मैं फिर भी दुखी हूं। वो भाई गल सुन, तू दिल नहीं दिखाया, तू चंगा काम करता पै, तू भला करता चंगा काम करता पै, तू मक्की बीजता पै, पर सदके जावा घा पैली में पिया उगना है। तू हूं जो करता पै बिजाई करता पै, जो पिछले कर्म सन ना वो बीज पिया है उन्हें उगना है। तो उगे बनना की है? घा। तो घा की है? दुख। उगने हूं कोई मिटा नहीं सकता। हूं विचार करना, घा कढ दई दा मक्की के टांडे बचा लई दे, यह तो मतलब घा की परवाह नहीं करी दी, ਘਾਹ ਉੱਗਦਾ ਉੱਗਦਾ ਰਹੇ, ਸਾਨੂੰ ਮੱਕੀ ਨਾਲ ਮਤਲਬ ਆ, ਅਤੇ ਅਸੀਂ ਮੱਕੀ ਲਈ ਪਾਣੀ ਦਿੰਦੇ ਹਾਂ, ਮੱਕੀ ਲਈ ਗੁਡਾਈ ਕਰਦੇ ਹਾਂ, ਮੱਕੀ ਲਈ ਖਾਦ ਦਿੰਦੇ ਹਾਂ, ਫਿਰ ਧਿਆਨ ਦਿਓ ਵਕਤ ਆਉਂਦਾ ਹੈ। ਪਹਿਲਾਂ ਘਾਹ ਜਿਹੜਾ ਨਾ ਘਾਹ ਮੱਕੀ ਅਤੇ ਟਾਂਡਿਆਂ ਦੇ ਪ੍ਰਭਾਵ ਪਾਉਂਦਾ ਹੈ, ਪਰ ਹੌਲੀ ਹੌਲੀ ਜਦੋਂ ਮੱਕੀ ਟਾਂਡੇ ਬਾਹਰ ਨਿਕਲ ਆਉਂਦੇ ਨਾ, ਫਿਰ ਘਾਹ ਦੀ ਤਾਕਤ ਖਤਮ ਹੋਣ ਲੱਗ ਪੈਂਦੀ, ਘਾਹ ਆਪੇ ਲੜਨ ਲੱਗ ਪੈਂਦਾ। ਕਹਿੰਦੇ ਆਪਾਂ ਨਾਮ ਦੀ ਬਜਾਈ ਕਰਨੀ ਹੈ, ਨਾਮ ਨੂੰ ਪਾਣੀ ਦੇਣਾ ਹੈ, ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਨਾ ਹੈ, ਗੁਰੂ ਦੀ ਸੰਗਤ ਕਰਨੀ ਹੈ, ਇਸ ਮੱਕੀ ਦੇ ਟਾਂਡਿਆਂ ਨੂੰ ਮਿੱਟੀ ਲਾਉਣੀ ਹੈ। ਪਰ ਧਿਆਨ ਦਿਓ, ਜਿਵੇਂ ਮੱਕੀ ਦੇ ਟਾਂਡੇ ਬਾਹਰ ਨਿਕਲ ਆਏ, ਜਿਵੇਂ ਸਾਡੀ ਸੁਰਤ ਉੱਚੀ ਹੋਵੇ ਨਾ, ਮੱਕੀ ਦੇ ਟਾਂਡੇ ਉੱਚੇ ਹੋ ਜਾਣ, ਘਾਹ ਛੱਡਣ ਲੱਗ ਪੈਂਦਾ ਹੈ, ਸਾਡੀ ਸੁਰਤ ਉੱਚੀ ਹੋਣ ਲੱਗ ਪਈ, ਦੁੱਖ ਕੱਟਣ ਲੱਗ ਪੈਂਦੇ ਆ, ਦੁੱਖ ਕੱਟਣ ਲੱਗ ਪੈਂਦੇ। ਕਦੀ ਜ਼ਿੰਦਗੀ 'ਚ ਵਿਚਾਰ ਕੇ ਦੇਖਿਓ, ਇਹ ਦੁੱਖ ਕਿੱਥੋਂ ਆਏ ਆ? ਸਾਡੇ ਪਿਛਲੇ ਜਨਮਾਂ ਦੇ ਕਰਮ ਆ, ਉਹ ਕਰਮ ਜਿਹੜੇ ਬੀਜ ਬਣ ਗਏ। ਜਦੋਂ ਕਰਮ ਬੀਜ ਬਣੇ ਅਤੇ ਬੀਜ ਬਣ ਕੇ ਜਦੋਂ ਅਸੀਂ ਮਨੁੱਖ ਜਾਮੇ 'ਚ ਆਏ, ਅਤੇ ਉਹਨਾਂ ਨੂੰ ਉੱਗਣਾ ਆ, ਜਾਣਾ ਕਿਤੇ ਨਹੀਂ, ਤਾਂ ਉਹਨਾਂ ਕਿਹਾ ਥਰ ਥਰ ਕੰਪੇ ਜੀ। ਜਿਹੜਾ ਕਹਿੰਦੇ ਇਹਨਾਂ ਦੁੱਖਾਂ ਦੇ ਕਰਕੇ ਨਾ, ਜਿਹੜਾ ਮੇਰਾ ਮਨ ਆ ਕੰਬਦਾ, ਘਬਰਾਉਂਦਾ ਆ। ਤਾਂ ਕੰਬਣੀ ਦਾ ਫਰਕ ਕੀ ਪਿਆ ਮੈਨੂੰ, ਕਿ ਮੈਂ ਗੁਰੂ ਘਰ ਜਾਂਦਾ ਹਾਂ, ਬਾਣੀ ਪੜ੍ਹਦਾ ਹਾਂ, ਬਾਣੀ ਸਰਵਣ ਕਰਦਾ, ਕੀਰਤਨ ਸੁਣਦਾ, ਕਥਾ ਸੁਣਦਾ, ਪਰ ਮੇਰੇ 'ਤੇ ਕੋਈ ਫਰਕ ਨਹੀਂ ਪੈਂਦਾ। ਉਹਦਾ ਕਾਰਨ ਕੀ ਹੈ? ਕਾਰਨ ਸਿਰਫ ਇੰਨਾ ਆ ਕਿ ਉਹਦੇ ਦੁੱਖ ਲੱਗੇ ਆ ਨਾ, ਮੈਨੂੰ ਦੁੱਖ ਲੱਗੇ ਆ, ਉਹ ਮੇਰੀ ਮਨਬਿਰਤੀ ਟਿਕ ਗਈ ਹੈ, ਲੱਗਦਾ ਕਿਸੇ ਨੇ ਕੁਝ ਕਰਤਾ। ਪਹਿਲਾ ਸਵਾਲ ਹੀ ਇੱਥੇ ਲਾਉਂਦੇ ਆਪਾਂ, ਲੱਗਦਾ ਕਿਸੇ ਨੇ ਕੁਝ ਕੀਤਾ, ਕੋਈ ਦੁਸ਼ਮਣ ਪੈਦਾ ਹੋ ਗਿਆ। ਪਤਾ ਨਹੀਂ ਲੋਕਾਂ ਨੂੰ ਕਿਉਂ ਨਹੀਂ ਸਹਿਣ ਹੁੰਦੇ ਸਾਡੇ ਸੁੱਖ। ਅਤੇ ਗੁਰਸੇ ਦੇ ਥਾਂ ਵਿਹੂਣਾ ਹੋਏ, ਥਾਂ ਦਾ ਭਾਵ ਕਿ ਟਿਕਾਣਾ ਜਗ੍ਹਾ, ਅਤੇ ਵਿਹੂਣਾ ਕਿਹਨੂੰ ਕਹਿੰਦੇ? ਸੱਖਣਾ। ਹੁਣ ਸੱਖਣਾ ਕੀ ਹੈ? ਠੀਕ ਹੈ, ਸੱਖਣਾ ਕੀ ਹੈ? ਹੁਣ ਇੱਕ ਭਾਂਡਾ ਆ, ਠੀਕ ਹੈ, ਭਾਂਡੇ ਵਿੱਚ ਪਈ ਦਾਲ ਇੱਕ ਤਾਕਤ ਆ, ਭਾਂਡੇ ਵਿੱਚ ਪਈ ਦਾਲ ਇੱਕ ਤਾਕਤ ਆ, ਸ਼ਕਤੀ ਹੈ, ਖੁਰਾਕ ਹੈ ਕਿਸੇ ਦੀ, ਪਰ ਭਾਂਡਾ ਖੁਰਾਕ ਨਹੀਂ ਹੈ। ਭਾਂਡਾ ਖਾਲੀ ਕੀ ਕਿਹਦਾ? ਸੱਖਣਾ ਹੀ ਭਾਂਡਾ, ਉਹਦੇ ਵਿੱਚ ਕੁਛ ਨਹੀਂ ਹੈ, ਸੱਖਣਾ ਹੈ। ਅਤੇ ਗੁਰੂ ਜੀ ਕਹਿਣ ਲੱਗੇ ਥਾਣ ਵਿਹੂਣਾ ਹੋਏ, ਕਹਿੰਦੇ ਜਿਹੜੀ ਸਾਡੀ ਬਿਰਤੀ ਹੈ ਨਾ, ਜਦੋਂ ਅਸੀਂ ਦੁੱਖਾਂ ਵਿੱਚ ਫਸ ਜਾਂਦੇ ਹਾਂ, ਦੁੱਖਾਂ ਤੱਕ ਸੀਮਤ ਹੁੰਦੇ ਹਾਂ, ਮਨ ਬਿਰਤੀ ਕਹਿੰਦੀ ਹੈ ਕਿਸੇ ਨੇ ਕੁਝ ਕਰ ਦਿੱਤਾ ਹੈ, ਬੜੇ ਦੁਖੀ ਹੈ, ਉਹ ਦੁੱਖਾਂ ਮਗਰ ਹੀ ਭੱਜੇ ਫਿਰਦੇ ਹਾਂ, ਅਤੇ ਗੁਰੂ ਦੀ ਬਾਣੀ ਸਮਝ ਨਹੀਂ ਆਉਂਦੀ। ਅਤੇ ਪਤਾ ਕਿ ਥਾਣ ਵਿਹੂਣਾ ਹੋਏ, ਕਹਿੰਦੇ ਵੀ ਸਾਡੇ ਅੰਦਰ ਇੱਕ ਐਸਾ ਟਿਕਾਣਾ ਬਣ ਜਾਂਦਾ ਜਿੱਥੇ ਜਿਹੜੀ ਸ਼ਬਦ ਦੀ ਸ਼ਕਤੀ ਹੈ ਨਾ, ਉਹ ਤੋਂ ਸਿੱਖਣੇ ਰਹਿ ਜਾਈਦਾ, ਗੁਰੂ ਦੇ ਸ਼ਬਦ ਦੀ ਤਾਕਤ ਤੋਂ ਸਿੱਖਣੇ ਰਹਿ ਜਾਈਦਾ, ਵਿਆਂਜੇ ਰਹਿ ਜਾਈਦਾ, ਉਹ ਸ਼ਕਤੀ ਬਣਦੀ ਨਹੀਂ ਉੱਥੇ। ਕਹਿੰਦਾ ਪਰ ਮਨ ਤਾਕਤ 'ਚ ਆਉਂਦਾ ਹੀ ਨਹੀਂ, ਇਹਨੂੰ ਕਹਿੰਦੇ ਥਾਂ ਵਿਹੂਣਾ ਹੋਏ। ਕਹਿੰਦੇ ਫਿਰ ਉਸ ਜਗ੍ਹਾ ਐਸਾ ਟਿਕਾਣਾ ਬਣ ਜਾਂਦਾ ਸਾਡੇ ਅੰਦਰ ਕਿ ਅਸੀਂ ਗੁਰੂ ਦੇ ਸ਼ਬਦ ਦੀ ਤਾਕਤ ਤੋਂ ਸਿੱਖਣੇ ਰਹਿ ਜਾਂਦੇ ਹਾਂ। ਗੁਰੂ ਦੇ ਸ਼ਬਦ ਦੀ ਤਾਕਤ ਐਸੀ ਹੈ, ਸ਼ਕਤੀ ਐਸੀ ਹੈ। ਧਿਆਨ ਦਿਓ, ਹੁਣ ਆਪ ਜੀ ਗੁਰਬਾਣੀ ਪੜ੍ਹ ਦਿਓ, ਅਤੇ ਗੁਰਬਾਣੀ ਦੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਣ ਸੁਹਾਵਾ ਰਾਮ ਰਾਜ। ਹੁਣ ਜਿੱਥੇ ਜਾਏ ਬਹੇ, ਹੁਣ ਧਿਆਨ ਦੇਣਾ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਸਤਿਗੁਰੂ ਕਿਹਨੂੰ ਕਹਿੰਦੇ? ਉਪਦੇਸ਼ ਨੂੰ। ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਜਿਸ ਮਨ ਰੂਪੀ ਧਰਤੀ ਉੱਤੇ, ਜਿਸ ਮਨ ਰੂਪੀ ਕਮਰੇ ਦੇ ਅੰਦਰ, ਜਿਸ ਮਨ ਰੂਪੀ ਭਾਂਡੇ ਦੇ ਅੰਦਰ ਕੀ ਹੋਏ? ਜਿੱਥੇ ਜਾਏ ਬਹੇ, ਇਹ ਬਹਿ ਜਾਏਗਾ, ਟਿਕ ਜਾਏਗਾ, ਬਹਿਣ ਦਾ ਭਾਵ ਟਿਕਣਾ। ਜਿੱਥੇ ਜਾਏ ਬਹੇ ਮੇਰਾ, ਗੁਰੂ ਰਾਮਦਾਸ ਕਹਿੰਦੇ ਮੇਰਾ, ਮੇਰਾ ਕੀ? ਸਤਿਗੁਰੂ। ਸਤਿਗੁਰੂ ਕੀ? ਉਪਦੇਸ਼। ਕਹਿੰਦੇ ਜਿਸ ਮਨ ਰੂਪੀ ਭਾਂਡੇ ਅੰਦਰ, ਜਿਸ ਮਨ ਰੂਪੀ ਕਮਰੇ ਅੰਦਰ, ਜਿਸ ਮਨ ਰੂਪੀ ਧਰਤੀ ਉੱਤੇ ਜਾ ਕੇ ਇਹ ਮੇਰਾ ਉਪਦੇਸ਼ ਜਾ ਕੇ ਬਹਿ ਜਾਏਗਾ, ਮੇਰਾ ਉਪਦੇਸ਼ ਟਿਕ ਜਾਏਗਾ। ਹੁਣ ਧਿਆਨ ਦਿਓ, ਇੱਥੇ ਕੀ ਹੈ? ਥਾਣ ਵੀ ਹੋਣਾ ਹੋਏ, ਕਹਿੰਦੇ ਅਸੀਂ ਉਸ ਟਿਕਾਣੇ 'ਤੇ ਬੈਠੇ ਹਾਂ, ਦੁੱਖਾਂ ਵਿੱਚ ਫਸੇ ਹੋਏ, ਚਿੰਤਾ 'ਚ ਫਸੇ ਹੋਏ, ਕਿ ਗੁਰੂ ਦਾ ਸ਼ਬਦ ਜਿਹੜਾ ਸਾਡੇ ਅੰਦਰ ਟਿਕਦਾ ਹੀ ਨਹੀਂ ਹੈ, ਗੁਰੂ ਦਾ ਉਪਦੇਸ਼ ਸਾਡੇ ਅੰਦਰ ਟਿਕਦਾ ਹੀ ਨਹੀਂ, ਸਾਡੇ ਕੋਲ ਤਾਕਤ ਹੀ ਨਹੀਂ, ਸ਼ਕਤੀ ਹੈ ਨਹੀਂ। ਤੁਸੀਂ ਲਾਓ ਸਾਹਿਬ, ਸਾਡੇ ਅੰਦਰ ਹੀ ਵਿਕਾਰ ਨੇ, ਲੜਨਾ ਕਿਸੇ ਨਾਲ ਨਹੀਂ ਹੈ, ਡਾਂਗਾ ਕਿਸੇ ਦੇ ਸਿਰ 'ਚ ਨਹੀਂ ਮਾਰਨੀ ਹੈ, ਲੜਾਈ ਸਾਡੇ ਆਪਣੇ ਆਪ ਨਾਲ ਆ। ਸਾਡੇ ਅੰਦਰ ਵਿਚਾਰ ਬੈਠੇ ਨੇ ਮਾੜੇ, ਸਾਡੇ ਅੰਦਰ ਵਿਕਾਰ ਬੈਠੇ ਨੇ, ਅਸੀਂ ਗੁਰੂ ਦੇ ਉਪਦੇਸ਼ ਦੀ ਤਾਕਤ ਲੈ ਕੇ ਆਪਣੇ ਵਿਕਾਰਾਂ ਨਾਲ ਲੜਨਾ, ਆਪਣੇ ਮਾੜੇ ਵਿਚਾਰਾਂ ਨਾਲ ਲੜਨਾ, ਅਸੀਂ ਲੋਕਾਂ ਨਾਲ ਲੜਨ ਤੁਰ ਪਏ। ਆਪਣੇ ਵਿਚਾਰਾਂ ਨਾਲ ਲੜਨਾ ਸੀ। ਤਾਂ ਉਹਨਾਂ ਨੇ ਕਿਹਾ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਕਹਿੰਦੇ ਜਿਸ ਮਨ ਰੂਪੀ ਧਰਤੀ ਉੱਤੇ ਇਹ ਮੇਰਾ ਉਪਦੇਸ਼ ਜਾ ਕੇ ਬਹਿ ਜਾਏਗਾ, ਟਿਕ ਜਾਏਗਾ, ਸੁਥਾਨ ਸੁਹਾਵਾ। ਸੁਹਾਵਾ ਕੀ ਹੈ? ਤਾਕਤ ਹੈ। ਕਹਿੰਦੇ ਉਹ ਜਗ੍ਹਾ ਪਵਿੱਤਰ ਹੋ ਜਾਏਗੀ, ਸੋਹਣੀ ਹੋ ਜਾਏਗੀ। ਕਹਿੰਦਾ ਫਿਰ ਕੀ ਹੋਏਗਾ? ਕਹਿੰਦੇ ਰਾਮ ਰਾਜੇ, ਰਾਮ ਪਰਮਾਤਮਾ ਰਾਜੇ ਰਜਾ ਚਾਹੁਣਾ, ਕਹਿੰਦੇ ਉਹ ਆਤਮਿਕ ਬਿਰਤੀ ਪਰਮਾਤਮਾ ਦੀ ਰਜਾ 'ਚ ਆ ਜਾਏਗੀ, ਜਿੱਥੇ ਇਹ ਉਪਦੇਸ਼ ਬਹਿ ਜਾਏਗਾ, ਟਿਕ ਜਾਏਗਾ। ਟਿਕਿਆ ਤਾਂ ਹੀ ਨਹੀਂ, ਤਾਂ ਕਿਆ ਥਾਣ ਵੀ ਹੋਣਾ ਹੋਏ। ਕਹਿੰਦੇ ਸਾਡੇ ਅੰਦਰ ਉਹ ਜਗ੍ਹਾ ਨਾ ਇਹਨਾਂ ਦੁੱਖਾਂ ਦੇ ਵਿੱਚ ਫਸੀ ਹੋਈ, ਉਹ ਸੱਖਣੀ ਪਈ ਹੈ। ਉੱਥੇ ਤਾਕਤ ਹੀ ਨਹੀਂ, ਸ਼ਕਤੀ ਨਹੀਂ, ਕਿਹੜੀ ਸ਼ਬਦ ਦੀ। ਕਹਿੰਦੇ ਬੜੀ ਹੈਰਾਨਗੀ ਵਾਲੀ ਗੱਲ ਹੈ। ਹੁਣ ਤੁਸੀਂ ਸਿਆਣੇ ਹੋ, ਬਿਨਾਂ ਤਾਕਤ ਤੋਂ, ਬਿਨਾਂ ਸ਼ਕਤੀ ਤੋਂ, ਬਿਨਾਂ ਹਥਿਆਰ ਤੋਂ ਕਿਸੇ ਨਾਲ ਲੜਨਾ ਸੌਖਾ ਕਿਤੇ? ਹਰ ਬੰਦਾ ਚਾਹੁੰਦਾ ਕੋਈ ਨਾ ਕੋਈ ਦਾਅ ਪੇ ਚਾਹੁੰਦਾ ਹੋਵੇ, ਕੋਈ ਨਾ ਕੋਈ ਹਥਿਆਰ ਹੱਥ 'ਚ ਹੋਵੇ, ਕੋਈ ਤਾਕਤ ਹੱਥ 'ਚ ਹੋਵੇ, ਮੈਂ ਲੜਾਂ। ਅਤੇ ਸਾਡੇ ਵਿਕਾਰਾਂ ਨਾਲ ਲੜਨ ਦੀ ਤਾਕਤ ਕੀ ਹੈ? ਗੁਰੂ ਦਾ ਉਪਦੇਸ਼, ਗੁਰੂ ਦੀ ਬਾਣੀ ਸਾਡੇ ਕੋਲ ਹੈ ਹੀ ਨਹੀਂ, ਹੈ ਹੀ ਨਹੀਂ। ਕਿਵੇਂ? ਅਸੀਂ ਪੜ੍ਹਦੇ ਪਏ ਹਾਂ ਗੁਰਬਾਣੀ, ਇਹ ਨਹੀਂ ਕਿ ਪੜ੍ਹਦੇ ਨਹੀਂ ਪਏ, ਪੜ੍ਹਦੇ ਪਏ ਹਾਂ ਗੁਰਬਾਣੀ, ਗਾਉਂਦੇ ਪਏ ਹਾਂ। ਪਰ ਵਿਚਾਰ ਕਰਨਾ, ਇਹ ਗੁਰਬਾਣੀ ਦਾ ਇੱਕ ਅੱਖਰ ਵੀ ਸਾਡੇ ਅੰਦਰ ਨਹੀਂ ਹੈ, ਖਾਲੀ ਹੈ। ਫਿਰ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ, ਕਹਿੰਦੇ ਪੁਰਾਣੀ ਸਭ ਤੋਂ ਵੱਡੀ ਗੱਲ ਆ, ਇਹ ਕਿੱਧਰ ਗੱਲ ਬਣੂਗੀ? ਅਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਥਾਨ ਮਾਣ ਸੱਚ ਏਕ ਹੈ, ਥਾਨ ਮਾਣ ਸੱਚ ਏਕ ਹੈ। ਕਹਿੰਦੇ ਥਾਨ, ਥਾਨ ਦਾ ਭਾਵ ਟਿਕਾਣਾ, ਜਗ੍ਹਾ। ਮਾਣ, ਮਾਣ ਕੀ ਹੈ? ਹੁਣ ਆਪਾਂ ਇੱਥੇ ਕਹਾਂਗੇ ਮਾਣ, ਕਿਸੇ ਦਾ ਸਤਿਕਾਰ ਕਰਨਾ। ਕਿਹੜਾ? ਸਤਿਕਾਰ ਕਰਨਾ। ਹੁਣ ਧਿਆਨ ਦੇਣਾ, ਸਭ ਤੋਂ ਵੱਡਾ ਧੰਨ ਗੁਰੂ ਗ੍ਰੰਥ ਦਾ ਸਤਿਕਾਰ ਕਿਹੜਾ ਹੈ? ਕੋਈ ਸੱਜਣ ਕੁਛ ਕਹਿੰਦਾ, ਕੋਈ ਸੱਜਣ ਕੁਛ ਕਹਿੰਦਾ, ਕੋਈ ਸੱਜਣ ਕੁਛ ਕਹਿੰਦਾ, ਐਵੇਂ ਕਰਨਾ ਚਾਹੀਦਾ, ਐਵੇਂ ਕਰਨਾ ਚਾਹੀਦਾ, ਐਵੇਂ ਕਰਨਾ ਚਾਹੀਦਾ, ਸੱਚ। ਪਰ ਸਭ ਤੋਂ ਵੱਡਾ ਗੁਰੂ ਗ੍ਰੰਥ ਸਤਿਕਾਰ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨ ਲੈਣੀ ਸਭ ਤੋਂ ਵੱਡਾ ਗੁਰੂ ਦਾ ਸਤਿਕਾਰ ਹੈ। ਜਿਹੜਾ ਬੰਦਾ ਗੁਰੂ ਦੀ ਗੱਲ ਨਹੀਂ ਮੰਨਦਾ, ਉਹ ਜਿੰਨੇ ਮਰਜ਼ੀ ਮੱਥੇ ਟੇਕ ਲਏ, ਗੁਰੂ ਦਾ ਸਤਿਕਾਰ ਨਹੀਂ ਜੇ ਕਰਦਾ। ਸਭ ਤੋਂ ਵੱਡਾ ਸਤਿਕਾਰ ਕੀ ਹੈ? ਗੁਰੂ ਦੀ ਗੱਲ ਮੰਨ ਲੈਣੀ, ਠੀਕ ਹੈ। ਅਤੇ ਇੱਥੇ ਕੀ ਲਿਖਿਆ? ਗੁਰੂ ਸਾਹਿਬ ਨੇ ਕਿਹਾ ਥਾਨ ਅੱਗੇ ਮਾਣ, ਮਾਣ ਦਾ ਭਾਵ ਕਿਹਨੂੰ ਸਤਿਕਾਰ ਦੇਣਾ, ਮਾਣ ਕਰਨਾ। ਹੁਣ ਗੁਰੂ ਸਾਹਿਬ ਨੇ ਕਹਿੰਦੇ ਆਪਣੇ ਅੰਦਰ ਇੱਕ ਟਿਕਾਣਾ ਬਣਾ, ਇੱਕ ਜਗ੍ਹਾ ਬਣਾ। ਪੁੱਛਿਆ ਕੈਸੀ ਜਗ੍ਹਾ ਬਣਾਵਾਂ? ਕਹਿੰਦੇ ਸਤਿਕਾਰ ਕਰ। ਮੈਂ ਕਿਹਾ ਜੀ ਕੀ ਸਤਿਕਾਰ ਕਰਾਂ? ਕਹਿੰਦੇ ਗੁਰੂ ਦਾ ਸਤਿਕਾਰ ਕਰ। ਮੈਂ ਕੀ ਸਤਿਕਾਰ ਕਰਾਂ? ਅਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਸਤਿਕਾਰ ਕਰ। ਕੀ ਸਤਿਕਾਰ ਕਰ? ਕਿ ਗੁਰੂ ਚਰਨਾਂ ਵਿੱਚ ਬੈਠਿਆਂ ਬੈਠਿਆਂ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਜਿੱਦਣ ਤੈਨੂੰ ਇਸ ਗੱਲ ਦੀ ਸਮਝ ਲੱਗ ਜਾਵੇ ਕਿ ਇਹਦੇ ਦੁੱਖ ਮੈਨੂੰ ਲੱਗੇ ਆ, ਇਹ ਕਿਸੇ ਦੇ ਨਹੀਂ ਹੈ, ਕਿਸੇ ਦੇ ਦਿੱਤੇ ਹੋਏ ਨਹੀਂ ਹੈ, ਕਿਸੇ ਨੇ ਕੁਛ ਨਹੀਂ ਮੈਨੂੰ ਕੀਤਾ, ਇਹ ਮੇਰੇ ਆਪਣੇ ਕਰਮਾਂ ਦੇ ਆ। ਜਿੱਦਣ ਤੂੰ ਗੁਰੂ ਦੀ ਗੱਲ ਮੰਨ ਲਵੇ ਤਾਂ ਤੂੰ ਗੁਰੂ ਦਾ ਸਤਿਕਾਰ ਕੀਤਾ। ਜੇ ਤੂੰ ਇਹ ਆਪਣੇ ਦੁੱਖਾਂ ਨੂੰ ਸਵੀਕਾਰ ਹੀ ਨਹੀਂ ਕਰਦਾ, ਮੈਨੂੰ ਕਿਸੇ ਨੇ ਕੁਝ ਕਰਦਾ ਹੈ, ਮੇਰੇ ਕੋਲ ਮਗਰ ਲੱਗਾ ਆ, ਕਹਿੰਦੇ ਜਾ, ਫਿਰ ਤੂੰ ਗੁਰੂ ਦਾ ਸਤਿਕਾਰ ਨਹੀਂ ਕਰਦਾ। ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਕਿਹਾ, ਕੀ ਕਿਹਾ? ਕਿ ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣੇ। ਕਹਿੰਦੇ ਦੋਸ਼ ਨਹੀਂ ਦੇਣਾ ਕਿਸੇ ਨੂੰ, ਕਿਸੇ ਨੂੰ ਦੁਸ਼ਮਣ ਨਹੀਂ ਕਹਿਣਾ, ਕਿਸੇ ਨੂੰ ਦੋਸ਼ੀ ਨਹੀਂ ਕਹਿਣਾ ਕਿ ਫਲਾਣਾ ਸੋ ਮੇਰਾ ਦੁਸ਼ਮਣ ਹੈ, ਉਹਨੇ ਮੇਰੇ ਲਈ ਕੁਛ ਕਰ ਦਿੱਤਾ, ਉਹ ਕਰਤਾ, ਉਹ ਕਰਤਾ। ਕਹਿੰਦਾ ਕਿਸੇ ਨੂੰ ਨਹੀਂ ਕਹਿਣਾ। ਕਹਿੰਦਾ ਜਿੱਦਣ ਤੂੰ ਇਹ ਗੱਲ ਮੰਨ ਲਵੇਂ, ਧਿਆਨ ਦਿਓ, ਥਾਨ ਅੱਗੇ ਮਾਣ। ਕਹਿੰਦਾ ਤੇਰੇ ਅੰਦਰ ਜਿੱਦਣ ਇਹ ਟਿਕਾਣਾ ਬਣ ਜਾਵੇ, ਜਗ੍ਹਾ ਬਣ ਜਾਵੇ। ਕੀ ਗੱਲ? ਜਗ੍ਹਾ ਬਣ ਜਾਵੇ, ਗੁਰੂ ਦੇ ਬੋਲਾਂ ਨੂੰ ਸਤਿਕਾਰ ਦੇਣ ਦੀ ਜਗ੍ਹਾ ਬਣ ਜਾਵੇ ਕਿ ਜੋ ਮੈਂ ਦੁੱਖ ਭੋਗਣ ਡਿਆ ਮੇਰੇ ਕਰਮਾਂ ਦੇ, ਇਹ ਦੁੱਖ ਮੇਰੇ ਬੀਜੇ ਹੋਏ ਆ, ਮੇਰੀ ਪੈਲੀ 'ਚ ਘਾਹ। ਕਈ ਵਾਰ ਦੇਖਿਓ ਉਹ ਫਲਾਣੇ ਦੀ ਪੈਲੀ 'ਚ ਘਾਹ ਹੈ, ਨਾ ਨਹੀਂ ਮੇਰੀ ਪੈਲੀ 'ਚ ਘਾਹ ਵਾਲਾ, ਐਵੇਂ ਕਹਿ ਦਿੰਦਾ ਉਹਨੇ ਆਪਣਾ ਕੱਢ ਕੇ ਮੇਰੀ ਪੈਲੀ 'ਚ ਪਾਤਾ ਹੋਣਾ ਹੈ, ਨਹੀਂ ਟਾਈਮ ਕਿਸੇ ਕੋਲ। ਜਿੱਦਣ ਬੰਦਾ ਮੰਨ ਲਵੇ ਨਾ ਵੀ ਯਾਰ ਮੇਰੀ ਪੈਲੀ 'ਚ ਘਾਹ ਪਤਾ ਨਹੀਂ ਇੰਨਾ ਕਿਉਂ ਹੁੰਦਾ, ਠੀਕ ਤੇਰੀ ਪੈਲੀ 'ਚ ਘਾਹ ਘੱਟ ਆ, ਹੋ ਸਕਦਾ ਕੋਈ ਦਵਾਈ ਦੱਸ ਦੇਵੇ। ਕੀ ਕਵੇ? ਯਾਰ ਅਸਲ 'ਚ ਨਾ ਮੈਂ ਫਲਾਣੀ ਦਵਾਈ ਪਾਈ ਸੀ, ਉਹਦੇ ਕਰਕੇ ਘਾਹ ਮਰ ਗਿਆ, ਦਵਾਈ ਦੱਸ ਦੇਵੇ। ਅਤੇ ਜੇ ਤੁਸੀਂ ਉਹਨੂੰ ਕਹੋਗੇ ਵੀ ਯਾਰ ਇਹਦੀ ਪੈਲੀ 'ਚ ਘਾਹ ਨਹੀਂ, ਮੇਰੀ ਪੈਲੀ 'ਚ ਘਾਹ, ਮੈਨੂੰ ਬੁਲਾਉਣਾ ਹੀ ਨਹੀਂ, ਅਤੇ ਤੁਹਾਡੀ ਪੈਲੀ 'ਚ ਘਾਹ ਰਹਿਣਾ ਹੀ ਰਹਿਣਾ, ਕਿਉਂਕਿ ਦੋਸਤੀ ਖਤਮ ਹੋ ਗਈ। ਕਿਸੇ ਨਾਲ ਨਾਤਾ ਜੋੜਾਂਗੇ ਤਾਂ ਹੀ ਕੋਈ ਦਵਾਈ ਦਿਉ ਨਾ। ਅਤੇ ਧਿਆਨ ਦਿਓ, ਜਦੋਂ ਮਨ 'ਚ ਵਿਕਾਰ ਖਤਮ ਹੋਣਗੇ, ਗੁਰੂ ਦੀ ਗੱਲ ਮੰਨਾਂਗੇ, ਤਾਂ ਹੀ ਤਾਂ ਗੁਰੂ ਨਾਲ ਨਾਤਾ ਜੁੜੂਗਾ ਨਾ। ਜਦੋਂ ਨਾਤਾ ਜੁੜ ਗਿਆ ਤਾਂ ਗੁਰੂ ਦੀ ਪੈਲੀ 'ਚ ਕਾਹੀ ਹੈ ਨਹੀਂ, ਗੁਰੂ ਦੀ ਪੈਲੀ 'ਚ ਕਾਹੀ ਹੈ ਨਹੀਂ। ਅਤੇ ਜਦੋਂ ਮਨ 'ਚ ਆ ਗਿਆ ਵੀ ਗੁਰੂ ਤੁਹਾਡੀ ਪੈਲੀ 'ਚ ਕਾਹ ਨਹੀਂ, ਸਾਡੀ ਪੈਲੀ 'ਚ ਕਾਹ ਬੜਾ, ਤੁਹਾਡੀ ਪੈਲੀ 'ਚ ਕਾਹ ਕਿਉਂ ਨਹੀਂ, ਕਰੋ ਕਿਰਪਾ ਕੋਈ ਸਾਨੂੰ ਵੀ ਦੱਸੋ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਤੇਰੀ ਪੈਲੀ ਦਾ ਵੀ ਕਾਹ ਖਤਮ ਹੋ ਸਕਦਾ। ਪਾਛਾ ਹੋ ਕਿਵੇਂ? ਅਤੇ ਬੜੇ ਪਿਆਰ ਨਾਲ ਕਹਿਣ ਲੱਗੇ, ਸਰਬ ਰੋਗਾ ਔਖ ਦੇ ਨਾਮ, ਕਹਿੰਦੇ ਸਾਰਿਆਂ ਹੀ ਘਾਵਾਂ ਦੀ ਦਵਾਈ ਇੱਕੋ ਹੀ ਹੈ ਮੇਰੇ ਕੋਲ, ਨਾਮ ਹੀ ਹੈ। ਜਾ ਲੈ ਜਾ, ਅਸੀਂ ਕੀ ਕਰ ਬੈਠੇ ਹਾਂ, ਥਾਨ ਅੱਗੇ ਮਾਨ ਸੱਚ ਏਕ ਹੈ। ਕਹਿਣ ਲੱਗੇ ਕਿ ਤੇਰੇ ਅੰਦਰ ਇੱਕ ਜਗ੍ਹਾ ਬਣਾਉਣੀ ਹੈ ਜਿੱਥੇ ਗੁਰੂ ਨੂੰ ਮਾਨ ਦਿੱਤਾ ਜਾਵੇ, ਸਤਿਕਾਰ ਦਿੱਤਾ ਜਾਵੇ। ਕੀ ਸਤਿਕਾਰ ਦਿੱਤਾ ਜਾਵੇ? ਕਿ ਜੋ ਕੁਝ ਮੇਰੇ ਨਾਲ ਹੋ ਰਿਹਾ, ਇਹ ਕਿਸੇ ਦਾ ਕੀਤਾ ਨਹੀਂ ਹੋ ਰਿਹਾ, ਮੇਰੇ ਆਪਣੇ ਕਰਮਾਂ ਦਾ ਹੋ ਰਿਹਾ। ਮੰਨ ਲੈਣਾ ਕਿ ਮੇਰੇ ਕਰਮਾਂ ਦਾ ਹੋ ਰਿਹਾ, ਮੇਰੇ ਆਪਣੇ ਭਾਗ ਨੇ। ਦੇਖੋ ਨਾ, ਆਪਾਂ ਬਾਣੀ ਤੇ ਪੜ੍ਹਦੇ, ਸੁਖਨੀ ਦਾ ਪਾਠ ਆਪਾਂ ਰੋਜ਼ ਕਰਦੇ। ਕਈ ਸੱਜਣ ਤੁਹਾਡੇ 'ਚ ਬੈਠੇ ਹੋਣਗੇ ਜਿਹੜੇ ਗੱਜ ਕੇ ਕਹਿਣਗੇ, ਅਸੀਂ ਸੁਖਨੀ ਦਾ ਪਾਠ ਦੋ ਦੋ ਕਰਦੇ ਦਿਹਾੜੀ 'ਚ। ਹੁਣ ਸੁਖਮਨੀ ਸਾਹਿਬ ਦੇ ਪਾਠ ਤਾਂ ਦੋ ਦੋ ਕਰਦੇ, ਚਾਚਰ ਕਰਦੇ, ਪਰ ਮੱਥੇ 'ਤੇ ਇੱਕ ਪੰਕਤੀ ਦਾ ਪ੍ਰਕਾਸ਼ ਨਹੀਂ। ਕਾਰਨ ਕੀ? ਸੁਖਮਨੀ ਸਾਹਿਬ ਦੇ ਪਾਠ ਚਾਰ ਕਰਕੇ ਵੀ ਉਲਾਂਭਾ ਦੇ ਰਿਹਾ, ਅਸੀਂ ਦੁਖੀ ਬਣੇ ਕਿ ਇਹਨੇ ਕੁਝ ਕੀਤਾ ਹੈ, ਮੰਨਿਆ ਨਹੀਂ। ਸੁਖਮਨੀ ਸਾਹਿਬ ਦੇ ਪਾਠ ਦੀ ਪੰਕਤੀ ਨਹੀਂ ਮੰਨ ਸਕਿਆ, ਮਨ ਮੂਰਖ ਕਾਹੇ ਬਿਲ ਲਈਏ। ਪੂਰਬ ਲਿਖਿਕਾ ਲਿਖਿਆ ਪਈ, ਮੰਨਿਆ ਹੀ ਨਹੀਂ। ਕਹਿੰਦਾ ਮਨਾ ਮੂਰਖਾ ਕਿਉਂ ਰੋਣਾ, ਕਿਉਂ ਕਰਲਾਉਣਾ? ਕਹਿੰਦਾ ਕੀ ਗੱਲ ਹੋ ਗਈ? ਕਹਿੰਦੇ ਪੂਰਬ ਲਿਖੇ ਕਰ ਲਿਖਿਆ ਪਈ, ਇਹ ਪਿਛਲਿਆਂ ਕਰਮਾਂ, ਪਿਛਲਿਆਂ ਜਨਮਾਂ ਜਿਹੜੇ ਤੂੰ ਕਰਮ ਕੀਤੇ ਆ ਨਾ, ਇਹ ਜੋ ਭੋਗਦਾ ਪਿਆ ਉਹਨਾਂ ਦਾ ਫਲ ਆ, ਫਿਰ ਤੂੰ ਕਿਉਂ ਉਲਾਂਭੇ ਦਿੰਦਾ ਫਿਰਦਾ? ਦੇਖੋ ਆਪਾਂ ਗੁਰਬਾਣੀ 'ਚੋਂ ਪੜ੍ਹਿਆ, ਉਲਾਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੋਰੋ ਕੀ ਮਨ ਮੰਨਿਆ ਕਿ ਮੈਂ ਕਿਸੇ ਨੂੰ ਉਲਾਂਭਾ ਨਹੀਂ ਦਿੰਦਾ, ਮੇਰੇ ਮਨ ਨੂੰ ਮਿੱਠਾ ਲੱਗ ਰਿਹਾ ਤੇਰਾ ਕੀਤਾ ਹੋਇਆ, ਅਸੀਂ ਤਾਂ ਮੰਨਦੇ ਹੀ ਨਹੀਂ, ਮਿੱਠਾ ਲੱਗ ਰਿਹਾ ਨਹੀਂ ਮੰਨਦੇ, ਅਸੀਂ ਸਵੀਕਾਰ ਕਰਦੇ ਨਹੀਂ। ਹੁਣ ਤੁਸੀਂ ਹਿਸਾਬ ਲਾਓ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਵੀ ਜੇ ਤੂੰ ਮਾਣ ਕਰਦਾ, ਮੇਰਾ ਸਤਿਕਾਰ ਕਰਦਾ ਤੇ ਮੇਰੀ ਗੱਲ ਮੰਨ ਲੈ ਤਾਂ ਸਤਿਕਾਰ ਹੈ, ਤੂੰ ਮੰਨਿਆ ਤਾਂ ਹੀ ਨਹੀਂ, ਸਤਿਕਾਰ ਕਹਿੰਦਾ ਕਰਦੇ ਫਿਰ? ਆਪਾਂ ਮੰਨੇ ਤਾਂ ਹੀ ਨਹੀਂ ਆਪਾਂ, ਬੜੀ ਹੈਰਾਨਗੀ ਵਾਲੀ ਗੱਲ ਹੈ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਸੱਚ ਏਕ ਹੈ। ਕਹਿੰਦੇ ਵੀ ਧਿਆਨ ਦੇਈ, ਆਪਣੇ ਮਨ ਦੇ ਅੰਦਰ ਇੱਕ ਜਗ੍ਹਾ ਬਣਾ ਲੈਣੀ ਔਰ ਉਹਦੇ ਵਿੱਚ ਇਹ ਚੀਜ਼ ਭਰ ਦੇਣੀ ਕਿ ਜੋ ਪਰਮਾਤਮਾ ਕਰਦਾ ਪਿਆ ਮੇਰੇ ਆਪਣੇ ਕਰਮ ਨੇ, ਜੋ ਮੇਰੇ ਨਾਲ ਹੋ ਰਿਹਾ ਮੇਰੇ ਆਪਣੇ ਕਰਮ ਨੇ। ਕਹਿੰਦੇ ਇਹ ਇੱਕ ਸੱਚਾਈ ਹੈ, ਅਸਲ ਵਿੱਚ ਇੱਕ ਸੱਚ ਆਇਆ ਜਿਹਨੂੰ ਤੂੰ ਸਵੀਕਾਰ ਨਹੀਂ ਕਰਦਾ, ਜਿਹਨੂੰ ਤੂੰ ਨਹੀਂ ਮੰਨਦਾ। ਕਹਿੰਦੇ ਅਸਲੀ ਸੱਚ ਆਇਆ, ਨਹੀਂ ਮੰਨਦਾ ਬੰਦਾ। ਫਿਰ ਦੇਖੋ ਕੀ ਕਹਿਣ ਲੱਗੇ, ਕਹਿੰਦੇ ਧਿਆਨ ਦੇ, ਜਿਹੜਾ ਬੰਦਾ ਗੁਰੂ ਦੇ ਬੋਲਾਂ ਨੂੰ ਆਪਣੇ ਮਨ 'ਚ ਜਗ੍ਹਾ ਦੇ ਦਿੰਦਾ, ਗੁਰੂ ਦਾ ਸਤਿਕਾਰ ਕਰਦਾ, ਗੁਰੂ ਨੂੰ ਮਾਨ ਬਖਸ਼ਿਸ਼ ਕਰਦਾ ਕਿ ਮੈਂ ਤੁਹਾਨੂੰ ਮਾਨ ਦਿੱਤਾ, ਤੁਸੀਂ ਜੋ ਕਿਹਾ ਮੈਨੂੰ ਮਨਜ਼ੂਰ ਹੈ। ਆਪ ਜੀ ਕਦੀ ਵਿਚਾਰ ਕਰਨਾ, ਜਿਹੜਾ ਦੁੱਖ ਆ, ਦੁੱਖ ਜਿਹੜਾ ਕਿੱਦਾਂ ਦਾ ਆ? ਕਹਿੰਦੇ ਜੇ ਤਾਂ ਕੋਈ ਪੁਰਾਣੇ ਗੁਰੂ ਚਰਨਾਂ ਵਿੱਚ ਟਿਕਿਆ ਹੋਇਆ ਮੰਨ ਲਵੇ ਇਹ ਦੁੱਖ ਆ ਰਿਹਾ ਮੇਰੇ ਕਰਮਾਂ ਦਾ, ਔਰ ਮੰਨ ਲਵੇ ਕਿ ਜੋ ਦੁੱਖ ਮੈਨੂੰ ਮਿਲ ਰਿਹਾ ਮਿਲਣਾ ਹੀ ਸੀ, ਸਵੀਕਾਰ ਕਰ ਲਏ ਔਰ ਉਲਾਂਭਾ ਨਾ ਦੇਵੇ, ਇਤਰਾਜ਼ ਨਾ ਕਰੇ। ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹਦਾ 50% ਦੁੱਖ ਉਸੇ ਵੇਲੇ ਘਟ ਜਾਂਦਾ ਜਿਹੜਾ ਬੰਦਾ ਆਪਣੇ ਦੁੱਖ ਨੂੰ ਸਵੀਕਾਰ ਕਰ ਲਏ ਕਿ ਠੀਕ ਹੈ ਭਾਗਾਂ 'ਚ ਲਿਖਿਆ ਸੀ ਮਿਲਣਾ ਸੀ ਮਿਲ ਗਿਆ, 50% ਦੁੱਖ ਦਾ ਸੇਕਾ ਘਟ ਜਾਂਦਾ। ਪਰ ਜਿਹੜਾ ਬੰਦਾ ਦੁੱਖ ਆਏ ਤੇ ਵਿਰੋਧ ਕਰਦਾ, ਦੁੱਖ ਆਏ ਤੇ ਵਿਰੋਧ ਕਰਦਾ, ਇਹ ਦੁੱਖ ਕਿਉਂ ਆਇਆ ਮੇਰੇ ਨਾਲ, ਇੱਦਾਂ ਕਿਉਂ ਹੋਇਆ? ਅਸੀਂ ਰੋਜ਼ ਗੁਰੂ ਘਰ ਜਾਣ ਵਾਲੇ, ਅਸੀਂ ਬਾਣੀ ਪੜ੍ਹਨ ਵਾਲੇ, ਅਸੀਂ ਅੰਮ੍ਰਿਤਧਾਰੀ, ਸਾਨੂੰ ਇਹ ਦੁੱਖ ਕਿਉਂ ਆਇਆ? ਉਹਨਾਂ ਦਾ ਦੁੱਖ ਹੋਰ ਵੱਧ ਜਾਂਦਾ ਕਿਉਂਕਿ ਅੱਗ ਮਚਦੀ ਹੈ। ਤੇ ਧਿਆਨ ਦਿਓ, ਜਿਹੜੇ ਪ੍ਰਾਣੀ ਦੁੱਖ ਨੂੰ ਐਕਸੈਪਟ ਕਰ ਲੈਂਦੇ ਨੇ, ਸਵੀਕਾਰ ਕਰ ਲੈਂਦੇ ਨੇ, ਉਹਨਾਂ ਦੇ ਦੁੱਖ 50% ਉਸੇ ਵੇਲੇ ਘਟ ਜਾਂਦੇ ਆ। ਕਦੀ ਦੇਖਿਓ, ਗੁਰੂ ਸਾਹਿਬ ਨੇ ਗੱਲ ਕਹੀ ਹੈ, ਨਾਨਕ ਦੁਖੀਆ ਸਭ ਸੰਸਾਰ, ਕਹਿੰਦੇ ਸਾਰੀ ਦੁਨੀਆਂ ਦੁਖੀ ਹੈ ਪਰ ਕਿਸੇ ਸਾਧੂ ਮਹਾਂਪੁਰਖ ਕੋਲ ਜਾਇਓ, ਜਾਇਓ ਭਲਾ ਪੁੱਛਿਓ। ਕਿਸੇ ਨੇ ਕਿਹਾ ਹਾਂ ਵੀ ਤੁਹਾਨੂੰ ਕੋਈ ਦੁੱਖ ਨਹੀਂ ਹੈ, ਕਹਿੰਦੇ ਹੋਣਗੇ ਹੋਣਗੇ, ਪਰ ਪਰਵਾਹ ਨਹੀਂ ਹੈ। ਕਿਹੜੀ ਗੱਲੋਂ? ਸਵੀਕਾਰ ਕਰ ਚੁੱਕੇ ਆ, ਜੋਤਿਸ਼ ਭਾਵੇ ਨਾਨਕਾ, ਸਹੀ ਗੱਲ ਜੀ, ਸਵੀਕਾਰ ਕਰ ਚੁੱਕੇ, ਕੋਈ ਦੁੱਖ ਨਹੀਂ। कोई महसूस नहीं होता, बड़े खुश ने, कोई परवाह नहीं। सिर्फ गल तो समझ दी है, असी लोगों ने गल समझ की कोशिश नहीं की। ठीक है, जिहड़ा बंदा गल समझ लैंदा गुरु की गल नूं स्वीकार कर लैंदा कि जो हो रहा मेरे भागा का हो रहा, दुख अद्धा घट जाता, फिर फर्क ही पैंदा। अगली गल फड़े हुण, जिहड़ा बंदा स्वीकार कर लवे कि दुख मेरे भागा का है और उलंभा ना दवे परमात्मा नूं गुरु नूं जो हो रहा सो वधिया है, ये नहीं सवेरे शाम गुरु घर यही लांभे देंदे रहे, मत्था टेकन लगे तां वी गुरु चरणां च यही गल, अरदास करन लगे तां वी यही गल, गुरु घर जाण लगे तां वी यही गल, जोड़े चाड़न लगे तां वी यही गल, भांडे मांजन लगे तां वी यही गल, लंगर पकाउण लगे तां वी यही गल, लंगर वरताउण लगे तां वी यही गल, किसे नूं पाणी पिआउण लगे तां वी यही गल। ठीक है, नहीं कदी विचार करो। कहिंदे जिन्हां दी मन बिरती स्वीकार कर लैंदी है कि जो परमात्मा करदा मेरे भले च करदा, तुम करो भला हम भलो ना जाने, जिहड़ा स्वीकार कर लैंदा। हुण उहदे बारे सुणियो गुरु जी की कहिंदे, गुरु जी कहिण लगे काज ना फीटे कोई, काज ना फीटे कोई, फीटे किहनूं कहिंदे विगड़ना, कहिंदे काज ना फीटे कोई, कहिंदा जिहड़ा स्वीकार कर लैंदा उहदा कोई भी काज विगड़दा नहीं है। किहड़ा काज? नाम सिमरन, सुत शब्द का मिलाप करना। कहिंदे उस ऐस काज दे विच कोई विघन नहीं पैंदा, सिमरन करन विच उहदे कोई विघन नहीं पैंदा। हुण आप जी बड़े हैरान होवोगे कि कमाल दी गल है, उहदे काम काज दे विच सिमरन करन दे विच कोई विघन नहीं पैंदा। जिहड़ा बंदा स्वीकार कर लैंदा उहदा 50% अद्धा दुख जिहड़ा घट जांदा। आओ विचार करिए इस पंक्ति नूं खोलण लई, धन गुरु अर्जन देव महाराज जी बड़े प्यार दे नाल सत रंग दे उत्ते खोलदे आ। देखो की जवाब दिंदे आ, गुरु जी कहण लगे, कहिंदे जां को मुश्किल अत बने ढोई कोई न दे। कहिंदे जे किसी प्राणी नूं अत दी बिपता पै जावे, जे किसी प्राणी नूं अत दी बिपता पै जावे और कोई सहारा ना बने ढोई ना दवे कोई भी, तो ही कोई ना दे। लागू होए दुश्मना साक भी भज खले, लागू होए। हुण लागू का मतलब की, आप लागू अखर पढ़ते सारे ही है पर मन च नहीं आता लागू का मतलब की है। लागू होए दुश्मना, लागू का मतलब की होंगे, आप कहना नहीं फ्रांस मेरे ना लगता है, उतो लागू अखर बने है। फ्रांस मेरे ना लगता है, खार खाता है मेरे नाल, लागू कहते हैं। लागू होए दुश्मना, कहिंदे जे कितें दुश्मन लागू हो जाण, कहिंदा पाप मारू हो जाण, भारी हो जाण, ते नहीं यार बड़ी मैं जदोजहद करदा पर परा नहीं हुंदे, बड़ी ताकत उहनां दे कोल। ते गुरु साहिबां कहिण लगे दुश्मन साक भी भज खले, कहिंदा जिहड़ा साक है ना रिश्तेदार सके संबंधी उह भी भज जाण, दूर हो जाण, उह भी ना बात पुछण कि जा अहीं नहीं तेरे वल लगे, जो हुंदा होण दे। जेले आपां किले कह दिंदे सके संबंधी भी, फिर कोई दुश्मन घर जाके ना चंगा ही कर लो, कुट पी जाए। तो गुरु साहब बन की कह लगे, कहिंदे सबो भजे आसरा चुके सब असराओ, कहिंदा उहदा आसरा सब खत्म हो जाए। असराओ किनू कहिंदे? सहारा। कहिंदा सहारे भी खत्म हो जाए, सब कुछ दूर हो जाए, कोई चीज लागे ना लगे। हुण इन्नी हालत खस्ता हो जाए बंदे दी, बंदा वेखे भी देखो कोई भी संगी साथी नहीं होना। पर गुरु साहब ने अगे एक बड़ी वधिया गल कही है, कहिंदे चित आवे उस पार ब्रह्म, चित आवे उस पार ब्रह्म लगे ना तत्ती। कहिंदा जे उहदे हिरदे विच परमात्मा की याद पैदा हो जाए, चित आवे उस पार ब्रह्म, कहिंदा जे कोई उहदे हिरदे अंदर उहदे मन के अंदर परमात्मा की याद पैदा हो जाए, याद आ जाए, किसे मन च टिक जावे आके कि परमात्मा सब दुनिया भज गई पर तेरा ही सहारा हो। हुण सहारा तो उदो ही याद आऊ ना जदों किसे दा नाता नहीं रहूगा, फिर परमात्मा की याद आऊगी। तो गुरु साहब ने कहन लगे, कहिंदे कि उस वेले परमात्मा की याद आ जाए, पर यह भी अचंभा ही जे। ठीक है, उस वेले ना बंदे नूं स्कीमां ते बड़ियां याद आउंदियां, उस वेले ना स्कीमां बड़ियां याद आउंदियां। फसिया बंदा फोन नंबर कढूगा, फलाने नूं फोन करा वो मेरा साथ दे सकदा है, डांग लिआवां फड़ के आ करा ओ करा, ਪਰ ਸਦਕੇ ਜਾਵਾਂ ਕੋਈ ਵਿਰਲੇ ਹੁੰਦੇ ਜਿਹਨੂੰ ਰੱਬ ਚੇਤੇ ਆਉਂਦਾ। ਨਹੀਂ ਤਾਂ ਆਮ ਬੰਦੇ ਨੂੰ ਨਾ ਤੁਸੀਂ ਕਦੀ ਵੇਖਿਓ ਘਰ 'ਚ ਸੱਪ ਆ ਗਿਆ, ਘਰ 'ਚ ਸੱਪ ਆ ਗਿਆ, ਇੱਕ ਜਣੇ ਨੇ ਵੇਖ ਲਿਆ ਵੀ ਆਪਣੇ ਘਰ ਸੱਪ ਕਿੱਡਾ ਵੱਡਾ ਵੜ ਗਿਆ। ਠੀਕ ਹੈ, ਸਭ ਤੋਂ ਪਹਿਲਾਂ ਕਿੱਧਰ ਭੱਜਦੇ ਆਪਾਂ? ਉਹ ਫੜੋ ਫੜੋ ਡਾਂਗਾ, ਫੜੋ ਡਾਂਗਾ, ਫੜੋ, ਸੱਪ ਆ ਗਿਆ, ਸੱਪ ਆ ਗਿਆ, ਸਭ ਡਾਂਗਾ ਲੈ ਕੇ ਤੋਂ ਭੱਜਦੇ। ਉਹ ਲੁਕ ਜਾਂਦਾ, ਲੱਭਦਾ ਨਹੀਂ, ਬੜੇ ਦੁਖੀ ਹੁੰਦੇ, ਸਾਰੀ ਰਾਤ ਨੀਂਦ ਨਹੀਂ ਆਉਂਦੀ, ਸੱਪ ਪਤਾ ਨਹੀਂ ਕਿੱਥੇ ਵੜ ਗਿਆ, ਡਾਂਗ ਲੈ ਕੇ ਬੈਠੇ ਆ। ਠੀਕ ਹੈ, ਕਦੀ ਕਿਸੇ ਨੂੰ ਫੋਨ, ਭਾਈ ਸਾਹਿਬ ਤੁਸੀਂ ਵੀ ਆ ਜਾਓ, ਸਦਕੇ ਜਾਵਾਂ। ਇੱਕ ਇਨਸਾਨ ਦੇ ਘਰ ਸੱਪ ਵੜ ਗਿਆ, ਉਹਨੇ ਮਹਾਂਪੁਰਖਾਂ ਨੂੰ ਫੋਨ ਕੀਤਾ, ਕਹਿੰਦਾ ਘਰ ਸੱਪ ਆ ਗਿਆ। ਮਹਾਂਪੁਰਖ ਕੀ ਕਹਿੰਦੇ? ਕੋਈ ਨਹੀਂ, ਰੱਬ ਰੱਬ ਕਰੋ, ਰੱਬ ਦਾ ਰੂਪ ਹੀ ਹੈ, ਵੀ ਤਾਂ ਰੱਬ ਦਾ ਰੂਪ ਹੀ ਹੈ, ਆਪੇ ਚਲਾ ਜਾਊਗਾ, ਕੋਈ ਗੱਲ ਨਹੀਂ, ਤੁਹਾਨੂੰ ਨੇ ਕੀ ਕਹਿਣਾ? ਉਹ ਲੱਭਦਾ ਨਹੀਂ ਪਿਆ, ਕੋਈ ਗੱਲ ਨਹੀਂ, ਲੱਭ ਜਾਊਗਾ। ਉਹ ਗੁਰੂ ਪਿਆਰੇ, ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ, ਘਰੋਂ ਨਿਕਲ ਗਿਆ, ਵਿਖਾਲੀ ਦੇ ਕੇ ਗਿਆ, ਵਿਖਾਲੀ ਦੇ ਕੇ ਬਹਿ ਕੇ ਗਿਆ। ਕਦ ਲਈ ਵਿਖਾਲੀ? ਤਾਂ ਦੇ ਕੇ ਗਿਆ ਵੀ ਇਹ ਵਿਚਾਰੇ ਕਿਤੇ ਛੱਛੋ ਪੰਚ ਨਾ ਪੈ ਜਾਂਦਾ, ਮੈਂ ਅੰਦਰ ਹੀ ਹਾਂ, ਇਹਨਾਂ ਨੂੰ ਪਤਾ ਲੱਗ ਜੇ ਮੈਂ ਬਾਹਰ ਚੱਲਿਆ। ਕਿਹੜੀ ਗੱਲੋਂ? ਉਹ ਜਿਹਨਾਂ ਨੂੰ ਪਰਮਾਤਮਾ ਚੇਤੇ ਆ ਨਾ, ਉਹਨਾਂ ਦਾ ਸਹਾਰਾ ਬਣ ਜਾਂਦਾ, ਅਤੇ ਜਿਹਨਾਂ ਨੂੰ ਰੱਬ ਚੇਤੇ ਨਹੀਂ ਨਾ, ਉਹਨਾਂ ਲਈ ਉਹ ਦੁਸ਼ਮਣ ਬਣ ਜਾਂਦਾ। ਹੁਣ ਪੰਗਾ ਤਾਂ ਇਹ ਹੈ, ਕਹਿਣਾ ਤਾਂ ਬੜਾ ਸੌਖਾ ਵੀ ਘਰ 'ਚ ਮੁਸੀਬਤ ਆਈ ਹੋਵੇ ਅਤੇ ਰੱਬ ਚੇਤੇ ਆ ਜਾਏ। ਮੁਸੀਬਤ ਵਿੱਚ ਰੱਬ ਚੇਤੇ ਆਉਂਦਾ ਨਹੀਂ ਵੈਸੇ ਕਿਸੇ ਨੂੰ, ਕਹਿੰਦੇ ਆਉਣਾ ਦੁੱਖ 'ਚ ਹੀ ਹੈ, ਦੁੱਖ ਮੈਂ ਸਿਮਰਨ ਸਭ ਕਰੇ ਸੁੱਖ ਮੈਂ ਕਰੇ ਨਾ ਕੋਈ, ਆਉਣਾ ਦੁੱਖ 'ਚ ਹੀ ਹੈ ਰੱਬ ਚੇਤੇ, ਸੁੱਖ 'ਚ ਨਹੀਂ ਆਉਣਾ। ਪਰ ਧਿਆਨ ਦਿਓ, ਦੁੱਖ ਵਿੱਚ ਵੀ ਵਿਰਲਿਆਂ ਨੂੰ ਹੀ ਆਉਂਦਾ, ਸਾਰਿਆਂ ਨੂੰ ਨਹੀਂ ਆਉਂਦਾ। ਸਭ ਦੀ ਨਿਗਾਹ ਪਤਾ ਕਿੱਥੇ ਹੁੰਦੀ? ਉਸ ਵੇਲੇ ਸਭ ਸਕੀਮੀ ਹੁੰਦੇ ਆ। ਠੀਕ ਹੈ, ਘਰ 'ਚ ਕੋਈ ਜਿਹੀ ਗੱਲਬਾਤ ਹੋ ਜਾਵੇ ਅਤੇ ਆਪਾਂ ਕਿਤੇ ਇਹ ਗੱਲ ਕਹਿ ਦਈਏ ਵੀ ਚਲੋ ਕੋਈ ਨਹੀਂ, ਪੈ ਜਾਓ ਲੰਮੇ, ਆਪੇ ਰੱਬ ਵੇਖੂਗਾ, ਜੋ ਕਰਨਾ ਰੱਬ ਦੀ ਮਰਜ਼ੀ ਹੈ। ਸਵੇਰੇ ਆਂਢੀ ਗੁਆਂਢੀ ਰਿਸ਼ਤੇਦਾਰ ਸਾਰਿਆਂ ਨੂੰ ਦੱਸਿਆ ਸਵੇਰੇ ਵੀ ਇੱਦਾਂ ਹੋਈ ਰਾਤੀ ਸਾਡੇ ਨਾਲ, ਤੁਸੀਂ ਦੱਸਿਆ ਕਿਉਂ ਨਹੀਂ? ਅਸੀਂ ਉਸ ਲਈ ਆ ਜਾਣਾ ਸੀ। ਅਤੇ ਕਿਸੇ ਨੇ ਘਰ ਵਾਲਿਆਂ ਨੇ ਕਹਿ ਦਿੱਤਾ ਉਹ ਕੋਈ ਗੱਲ ਨਹੀਂ, ਰੱਬ ਨੇ ਜੋ ਕਰਨਾ ਕਰਿਓ, ਚੰਗਾ ਫਿਰ ਰੱਬ ਮਗਰ ਹੀ ਫਿਰਿਓ, ਅੱਜ ਤੋਂ ਬਾਅਦ ਸਾਨੂੰ ਨਾ ਫੋਨ ਕਰਿਓ। ਇਹਦਾ ਮਤਲਬ ਕੀ ਹੈ ਕਿ ਰਿਸ਼ਤੇਦਾਰ ਸਮਝਦਾ ਕਿ ਮੇਰਾ ਸਹਾਰਾ ਵੱਡਾ ਹੈ, ਰੱਬ ਦਾ ਸਹਾਰਾ ਛੋਟਾ ਹੈ, ਜਦਕਿ ਰੱਬ ਦਾ ਸਹਾਰਾ ਹੀ ਵੱਡਾ ਹੈ। ਕੀ ਲਿਖਿਆ? ਗੁਰੂ ਸਾਹਿਬ ਬਣੇ ਚਿੱਤ ਆਵੇ ਉਸ ਪਾਰ ਬ੍ਰਹਮ, ਕਹਿੰਦਾ ਉਹ ਆਤਮਾ ਜਿਹਦੇ ਉੱਤੇ ਬਿਰਤ ਬਿਪਤਾ ਬਣ ਗਈ ਹੈ, ਸਕੇ ਸੰਬੰਧੀ ਭੱਜ ਗਏ ਨੇ, ਦੁਸ਼ਮਣ ਭਾਰੂ ਹੋ ਗਏ ਨੇ, ਕਹਿੰਦਾ ਇਸ ਮੁਸੀਬਤ ਵਿੱਚ ਕਦੇ ਕਦੇ ਰੱਬ ਚੇਤੇ ਆ ਜਾਵੇ, ਲੱਗੇ ਨਾ ਤੱਤੀ ਵਾਹ, ਕਹਿੰਦਾ ਉਹਨਾਂ ਤੱਤੀ ਵਾਹ ਨਹੀਂ ਲੱਗਦੀ। ਠੀਕ ਹੈ, ਕਹਿੰਦਾ ਭਾਵ ਕਿ ਸਾਰਾ ਬਣ ਕੇ ਪਰਮਾਤਮਾ ਖਲੋ ਜਾਂਦਾ ਹੈ। ਪਰ ਹੁਣ ਪੰਗਾ ਤਾਂ ਇਹ ਹੈ, ਸਾਰਾ ਤਾਂ ਤਾਂ ਬਣੂ ਜੇ ਯਾਦ ਆਊਗਾ, ਤੇ ਸਾਡੀ ਯਾਦ 'ਚ ਪਰਮਾਤਮਾ ਨਹੀਂ ਹੈ, ਸਾਡੀ ਯਾਦ ਵਿੱਚ ਤਾਂ ਸੰਸਾਰ ਆ। 24 ਘੰਟੇ ਅਸੀਂ ਆਪਣੇ ਅੰਦਰ ਸਕੀਮਾਂ ਲੜਾਉਂਦੇ, ਆਹ ਇੱਦਾਂ ਕਰ ਦਿਆਂਗਾ, ਆਹ ਇੱਦਾਂ ਕਰ ਦਿਆਂਗਾ, ਇੱਦਾਂ ਕਰ ਦਿਆਂਗੇ, ਇੱਦਾਂ ਧਨ ਇਕੱਠਾ ਕਰ ਲਵਾਂਗੇ। ਹੁਣ ਗੁਰੂ ਸਾਹਿਬ ਨੂੰ ਦੱਸਣ ਲੱਗੇ, ਕਹਿੰਦੇ ਅਗਲਾ ਸੁਣ ਲਿਓ, ਕਹਿੰਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੇ ਪੀਰ। ਦੁਬਲਾ ਕਿਹਨੂੰ ਕਹਿੰਦੇ ਆ? ਕਮਜ਼ੋਰ। ਕਿਹੜੀ ਕਮਜ਼ੋਰੀ? ਸਰੀਰ ਦੀ ਕਮਜ਼ੋਰੀ ਨਹੀਂ ਹੈ, ਸਰੀਰ ਦੀ ਕਮਜ਼ੋਰੀ ਨਹੀਂ ਹੈ, ਕਿਉਂ ਕਈ ਸੱਜਣ ਕਹਿਣਗੇ ਮੈਂ ਤਾਂ ਜਿਉਂਦਾ ਜੰਮਿਆ ਮੈਂ ਤਾਂ ਮੋਟਾ ਤਾਂ ਜਾਈ ਹਾਂ। ਨਹੀਂ ਨਹੀਂ ਨਹੀਂ, ਕਹਿੰਦੇ ਜੇ ਕੋ ਹੋਵੇ ਦੁਬਲਾ, ਦੁਬਲਾ ਕਹਿੰਦੇ ਕਮਜ਼ੋਰ ਨੂੰ, ਨੰਗ ਭੁੱਖ ਕੇ ਪੀਰ। ਕਹਿੰਦਾ ਜੇ ਕੋ ਬੰਦਾ ਇੰਨਾ ਕੁ ਕਮਜ਼ੋਰ ਹੋ ਜਾਵੇ, ਕਹਿੰਦਾ ਪਾਓ ਕਿ ਉਹਦੇ ਘਰ ਨੰਗ ਭੁੱਖ, ਨੰਗ ਭੁੱਖ ਦਾ ਮਤਲਬ ਕੀ ਹੈ ਕਿ ਘਰ ਦੇ ਵਿੱਚ ਕੋਈ ਪੈਸਾ ਨਾ ਹੋਵੇ। ਪੀਰ ਦਾ ਭਾਵ ਦੁਖੀ, ਕਹਿੰਦਾ ਉਹ ਦੁਖੀ ਹੋਵੇ, ਇੰਨੀ ਕਮਜ਼ੋਰੀ ਘਰ 'ਚ ਆ ਜਾਵੇ, ਇੰਨੀ ਗਰੀਬੀ ਘਰ 'ਚ ਆ ਜਾਵੇ, ਕੀ ਹਾਲ ਉਹਦਾ ਹੋਊਗਾ? ਦੇਖੋ ਤੁਸੀਂ ਹਿਸਾਬ ਲਾਓ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ। ਕਹਿੰਦਾ ਵਿਚਾਰਾ ਤੁਰਿਆ ਫਿਰੇ, ਕੋਈ ਪੈਸਾ ਪੱਲੇ ਹੀ ਨਾ ਪਵੇ। ਇੱਥੋਂ ਤੱਕ ਸੱਚ ਜੇ, ਜਦੋਂ ਕਿਸੇ 'ਤੇ ਗਰੀਬੀ ਪੈਂਦੀ ਹੈ ਨਾ, ਸਹਾਰਾ ਵੀ ਕੋਈ ਨਹੀਂ ਦਿੰਦਾ, ਇੰਨੀ ਗੱਲ ਵੀ ਕੋਈ ਨਹੀਂ ਕਹਿੰਦਾ, ਕੋਈ ਗੱਲ ਨਹੀਂ, ਹੋ ਜਾਊ ਕਿਰਪਾ, ਸਿਰਫ ਰੱਬ ਦੇ ਪਿਆਰੇ ਹੀ ਦਿੰਦੇ ਨੇ ਦਰਾਸਾ, ਆਮ ਬੰਦਾ ਨਹੀਂ ਦਿੰਦਾ। ਆਮ ਬੰਦਾ ਡਰਦਾ ਜੇ, ਕਿੱਦਾਂ ਕਹਿੰਦਾ ਯਾਰ ਨੰਗਾ ਭੁੱਖਾ, ਇਹ ਹੁਣ ਮੇਰਾ ਲੱਗਾ, ਜੇ ਇਹਨੂੰ ਮੈਂ ਕਿਹਾ ਕੋਈ ਗੱਲ ਨਹੀਂ, ਐਵੇਂ ਨਾ ਟੈਨਸ਼ਨ ਲੈ, ਹੋ ਜਾਊ ਕਿਰਪਾ, ਅਤੇ ਕਿਤੇ ਮੇਰੇ ਕੋਈ ਨਾ ਮੰਗ ਲਵੇ, ਵੀ ਜੇ ਕਿਰਪਾ ਹੋਈ ਫਿਰ ਤੁਸੀਂ ਦੇ ਥੋੜ੍ਹੇ ਬਹੁਤੇ। ਡਰਦਾ ਨਾ ਬੰਦਾ, ਛੱਡ ਪਰਾਂ, ਕਹਿੰਦਾ ਰਹਿਣ ਦੇ, कोई त्रास नहीं दिंदा उस वेले। एक रब का प्यारा आ जिहड़ा वड्डियां वड्डियां त्रासां दिंदा, की कहिंदा वह कुछ नहीं हो गया, अजे तो बेड़ डुल ही चुक लो, आ जाना वक्त तुहाडे चढ़दी कला हो जाणी, जाओ सिमरन करो, जाओ वाहिगुरु करो जाके, फिर कृपा हो जाणी। तां उन्होंने कहा दमड़ा पल्ले ना पवे ना को देवे तीर, उहदा को पैहा पल्ले नहीं पवे उहदे, ना को त्रास देण वाला लागे, ते कुछ नहीं होण लगा। फिर गुरु साहिब स्वार्थ स्वाओ ना को करे ना कुछ होवे काज, कहिंदे ना ते उहदे स्वार्थ लई अपने आप लई उहदी को मत करे, ठीक है, ते ना ही उहदा को कम कार होवे, इहो जी मुसीबत च बंदा फस जांदा। पर गुरु साहिबन कहण लगे कहिंदा चित आवे उस पार ब्रह्म, चित आवे उस पार ब्रह्म तां निश्चल होवे राज। हुण ध्यान देना, कहिंदा जिड्डी मर्जी गरीबी होवे, जिड्डी मर्जी मुसीबत आई होवे, कोई त्रास देण वाला ना होवे, कहिंदा किते परमात्मा चेते आ जावे, किते रब चेते आ जावे, किते वाहिगुरु वाहिगुरु करन लग पए, ते इन्नी गल कहे कोई गल नहीं, कुछ नहीं होण लगा। जे गरीबी है ते तां की होण लगा, ये भी उहदी है, ये भी उसे दी है। आप जी ध्यान देना, एक करी कृष्ण भगवान दी कहिंदे ने भूआ सीगी, बड़ी रब की प्यारी सी, इन्नी घर च गरीबी सी भी जंगल चो लकड़ा कट्ठियां करदी, शामी बेचदी, फिर आटा लैके आउंदी सी, रोटी पकदी सी, घर च इन्नी गरीबी सी। पर कृष्ण भगवान की उपासक सीगी, कदी राधना नहीं छड्डदी सी। एक समा आया कृष्ण भगवान प्रगट होए, कहन लगे माता याद किया कदी रोज करनी है, कहन लगे मंग लग कुछ मंगने दे, कुछ नहीं बोली, कह लगे मंग ला कुछ मंगना ही, तो कुछ नहीं बोली। तीजी बार फिर कहते मंग ला कुछ मंगना ही माता, तेते तुठे हैं, तेते तुठे हैं। तो ध्यान दो बाणी जब पंक्ति पढ़ते, कितिया दुख भूख सद मार, बड़े जने ऐसे जिन्होंने परमात्मा दुख से भूख से सट्टा मारना है, ठीक है, कदम ही मारना है अपने आप को याद करवाने की। कहते जिस वेले तीजी बारी कृष्ण भगवान बोले ना, तो माता ने झोली हट दी, तो कृष्ण भगवान कहन लगे माता कुछ बोलेंगी ता ही पाऊंगा, कुछ बोलेंगी ता ही पाऊंगा झोली च। ते माता की बोल रही है, कहिंदे भगवान जे तुठा ही है ना, तो मेरी झोली दुख ते भुख पा दे। गज के बोलो सतनाम श्री वाहिगुरु, मेरी झोली च दुख ते भुख पा दे। ते कृष्ण भगवान अगों हस के कहते कहते वाह भोलीए, ये तेरे को पहला ही है, दुख ते भुख तेरे को पहला ही है, तो सुख क्यों नहीं मंगन रही। अगों गज के कहती कहती ए भी दात तेरी दतार, दुख ते भुख भी तो तेरे ही ने। तो कृष्ण भगवान कहते माता नूं फिर सुख क्यों नहीं मंगे, वह भी तो मेरे ही ने। अगों माता बड़े प्यार नाल कहती कहती दुख ते भुख तां मंगे आ जिन्हां विच तू याद आया, दुख ते भुख करके तू याद आया, वो दात ना मैनू दवी जिन्हों लैके मैं तेनू भुल जावा। सुख नहीं चाहिए, दुख ते भुख चाहिए, मैं याद आया। ते असी पढ़ते बाणी है कि असी मन्ने धन गुरु ग्रंथ साहिब की गल, साडी इको ही बेनती है संसारी, करो बेनती कि गुरु ग्रंथ साहिब चरणों च बह के धन गुरु ग्रंथ साहिब जी कृपा करो, मैनू तेरी शब्द की सोझी आ जाए, जिदे लिए जन्म मिलया मेरा वो कम बन जाए, कि मैं अपने आप की पहचान कर सका, मैं कौन आ, मैं कितों आया, मैं अपने आप की पहचान कर सका, मेरे ते कितने कृपा कर दे। कि आप कभी मंगी दात, कि आप कभी क्या गुरु साहबान मैं दात चाहिए, सानू लोड़ ही नहीं पई। क्यों नहीं लोड़ पई, क्योंकि असी इस ढंग के नाल गुरबाणी पढ़द पढ़द मन च विचार ही पैदा नहीं की। जिन्हें चिर विचार नहीं आप मन में पैदा की, गुरु रूप प्यारी सत संगत जी आप की ललवोंगे भला गुरु चरणों के मिलेगा, तो उदो ना जो सानू कोई विचार पैदा हो, तो उन्होंने की किया गुरु साहब ने कहते कहते चित आवे उस पार ब्रह्म, कहता कित उन्होंने परमात्मा चेते आ जाए, तो क्यों तो निचल होवे राज। हुण ध्यान देना, निचल किनू कहते अटल, एक थां ते टिकया होया। ध्यान देना परमात्मा निचल है, तो मन चंचल है। ਇਹਨੂੰ ਚੰਚਲ ਕਿਉਂ ਕਹਿੰਦੇ ਆ, ਉਹਨੂੰ ਨਿਚਲ ਕਿਉਂ ਕਹਿੰਦੇ ਆ? ਨਿਚਲ ਕਹਿੰਦੇ ਟਿਕਿਆ ਹੋਇਆ, ਜਿਹੜਾ ਕਿਤੇ ਜਾਂਦਾ ਨਹੀਂ ਹੈ, ਤੇ ਚੰਚਲ ਕਿਹਨੂੰ ਕਹਿੰਦੇ? ਚੱਲ ਚੱਲ, ਜਿਹੜਾ ਟਿਕਦਾ ਹੀ ਕਿਤੇ ਨਹੀਂ, ਤੁਰਿਆ ਹੀ ਰਹਿੰਦਾ, ਉਹਨੂੰ ਚੰਚਲ ਕਹਿੰਦੇ ਹੋ। ਮਨ ਚੰਚਲ ਆ, ਪਰਮਾਤਮਾ ਨਿਚਲ ਆ। ਹੁਣ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਨਿਚਲ ਹੋਵੇ ਰਾਜ। ਰਾਜ ਕੀ? ਹੁਣ ਦੇਖਿਆ ਜਾਵੇ, ਰਾਜ ਤੇ ਕੋਈ ਵੀ ਨਿਚਲ ਨਹੀਂ ਹੈ, ਰਾਜ ਤੇ ਕੋਈ ਵੀ ਨਿਚਲ ਨਹੀਂ, ਅਟਲ ਨਹੀਂ ਹੈ। ਜਿਹੜਾ ਬੰਦਾ ਰਾਜ ਕਰਦਾ ਪਿਆ, ਕੋਈ 5 ਸਾਲ ਹੀ ਕਰਦਾ ਪਿਆ, 10 ਸਾਲ ਹੀ ਕਰਦਾ, ਕੋਈ 20 ਸਾਲ ਕੀ ਕਰਦਾ ਪਿਆ। ਦੂਜੀ ਗੱਲ, ਚਲੋ ਮੰਨਿਆ ਸਾਰੀ ਉਮਰ ਰਾਜ ਕਰ ਲਿਆ, ਫਿਰ ਮਰੂਗਾ ਨਾ? ਨਿਚਲ ਰਾਜ ਨਹੀਂ ਹੈ ਕੋਈ ਵੀ, ਨਿਚਲ ਤੇ ਇਕੱਲਾ ਪਰਮਾਤਮਾ ਹੀ ਹੈ। ਇੱਥੇ ਲਿਖਣ ਦੇ ਨਿਚਲ ਹੋਵੇ ਰਾਜ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦਾ ਵੀ ਇੰਨੀਆਂ ਮੁਸੀਬਤਾਂ ਦੇ ਵਿੱਚ ਕਿਤੇ ਪਰਮਾਤਮਾ ਚੇਤੇ ਆ ਜਾਵੇ, ਤੇ ਕੀ ਹੋਊ? ਉਹਦੀ ਆਤਮਿਕ ਬਿਰਤੀ ਜਿਹੜੀ ਹੈ ਕੀ ਹੋ ਜਾਏਗੀ? ਨਿਚਲ ਰਾਜ ਵਿੱਚ ਚੱਲ ਜਾਏਗੀ। ਕਹਿੰਦਾ ਆਪਾਂ ਐਸੀ ਜਗ੍ਹਾ 'ਤੇ ਜਾ ਕੇ ਟਿਕ ਜਾਏਗੀ ਕਿ ਜਿੰਨੀ ਮਰਜ਼ੀ ਗਰੀਬੀ ਆ ਜਾਏ, ਜੋ ਕੁਝ ਮਰਜ਼ੀ ਹੋ ਜਾਏ, ਉਹਦੀ ਕਦੀ ਬਿਰਤੀ ਉੱਤੇ ਥੱਲੇ ਨਹੀਂ ਜਾਊਗੀ। ਇਹਨੂੰ ਕਹਿੰਦੇ ਨਿਚਲ ਰਾਜ। ਉਹਦੀ ਬਿਰਤੀ, ਉਹਦੀ ਸੋਚ ਅਟਲ ਹੋ ਜਾਊਗੀ, ਇੱਕ ਥਾਂ 'ਤੇ ਟਿਕ ਜੂਗੀ ਜਾ ਕੇ ਬਿਰਤੀ। ਤੁਸੀਂ ਹਿਸਾਬ ਲਾਓ, ਇੱਕ ਗਰੀਬ ਘਰ ਦੇ ਵਿੱਚ ਖਾਣ ਨੂੰ ਕੁਛ ਨਹੀਂ ਹੈ, ਪਰ ਤਾਂ ਵੀ ਮਨ ਬਿਰਤੀ ਕਰਕੇ ਟਿਕਿਆ। ਕੀ ਕਹਿੰਦਾ? ਰੱਬ ਨੇ ਦਿੱਤਾ ਸਭ ਕੁਛ, ਬੜੀ ਕਿਰਪਾ, ਦੋ ਟੁਕੜੇ ਖਾਣੇ ਨੇ ਮਿਲ ਜਾਂਦੇ ਨੇ, ਕਦੀ ਦੇਖਿਓ ਮੰਗਤਾ ਤੁਹਾਡੇ ਘਰ ਆਉਂਦਾ, ਤੁਹਾਨੂੰ ਆ ਕੇ ਕਹਿੰਦਾ ਭਾਈ ਸਾਹਿਬ ਦੋ ਫੁਲਕੇ ਖਵਾ ਦਿਓ, ਤੁਸੀਂ ਦੋ ਫੁਲਕੇ ਦਿੰਦੇ ਹੋ, ਖਾਂਦਾ ਤੁਰ ਪੈਂਦਾ। ਫਿਰ ਤੁਸੀਂ ਚਰਚਾ ਕਰਦੇ ਹੋ ਕਿ ਯਾਰ ਵਾਕਈ ਭੁੱਖਾ ਸੀ, ਵਾਕਈ ਭੁੱਖਾ ਸੀ, ਪੁੱਛਿਆ ਕਿਉਂ? ਕਈ ਮੰਗਤੇ ਤੇ ਜਾਣ ਹੀ ਖਾ ਮਰਦੇ, ਹੈਂ, ਰੋਟੀਆਂ ਦਿੱਤੀਆਂ, ਥੋੜੇ ਪੈਸੇ ਦੇ ਦਿਓ, ਕੋਈ ਕੁੜਤਾ ਪਜਾਮਾ ਦੇ ਦਿਓ, ਕੋਈ ਫਲਾਣੀ ਚੀਜ਼ ਦੇ ਦਿਓ। ਇਹ ਵਿਚਾਰਾ ਆਇਆ, ਦੋ ਫੁਲਕੇ ਮੰਗੇ ਸੀ, ਖਾਧੇ, ਤੁਰ ਗਿਆ। ਫਿਰ ਤੁਸੀਂ ਕੀ ਕਹਿੰਦੇ ਉਹਨੂੰ? ਇਹ ਰੱਬ ਦਾ ਰੂਪ ਸੀ, ਇੱਕ ਰੱਬ ਦਾ ਪਿਆਰਾ ਸੀ, ਠੀਕ ਹੈ। ਇਹਦਾ ਮਤਲਬ ਉਹਨੇ ਕੁਝ ਮੰਗਿਆ ਨਹੀਂ ਤੁਹਾਡੇ ਕੋਲੋਂ, ਤੁਹਾਨੂੰ ਤੰਗ ਕੀਤਾ ਨਹੀਂ, ਰੱਬ ਦਾ ਪਿਆਰਾ ਹੈ। ਅਤੇ ਜਿੱਦਾਂ ਤੁਸੀਂ ਮੰਗਣੋਂ ਹਟ ਜਾਓਗੇ, ਜਿੱਦਾਂ ਤੁਸੀਂ ਮੰਗਣੋਂ ਹਟ ਜਾਓਗੇ, ਵਿਣ ਤੁਦ ਹੋਰ ਜੇ ਮੰਗਣਾ ਸਿਰ, ਦੁੱਖਾਂ ਕੇ ਦੁੱਖ, ਜਿੱਦਾਂ ਤੁਸੀਂ ਮੰਗਣੋਂ ਹਟ ਜਾਓ, ਤੁਸੀਂ ਰੱਬ ਦੇ ਪਿਆਰੇ ਹੋ। ਇਹ ਬਿਰਤੀ ਹੈ, ਇਹਨੂੰ ਕਹਿੰਦੇ ਨਿਚਲ ਰਾਜ। ਜਿੱਦਾਂ ਤੁਹਾਡੇ ਅੰਦਰ ਇਹ ਚੀਜ਼ ਟਿਕ ਗਈ ਵੀ ਜੋ ਕੁਝ ਮਿਲਿਆ ਬਹੁਤ ਹੈ, ਅਤੇ ਜੋ ਮਿਲਣਾ ਪਤਾ ਨਹੀਂ ਕੀ ਮਿਲਣਾ ਅਤੇ ਕੀ ਉਹਨੇ ਕਰਨਾ ਹੈ, ਮੇਰਾ ਕੰਮ ਸਿਰਫ ਇੰਨਾ, ਮੈਂ ਗੁਰਬਾਣੀ ਪੜ੍ਹਨੀ ਅਤੇ ਗੁਰੂ ਦੀ ਬਾਣੀ 'ਤੇ ਅਮਲ ਕਰਨਾ, ਨਾਮ ਸਿਮਰਨ ਕਰਨਾ, ਬਾਕੀ ਚਿੰਤਾ ਉਸਦੀ ਹੈ। ਨਾਨਕ ਚਿੰਤਾ ਮਤ ਕਰੋ। ਹੁਣ ਆਪਾਂ ਪੜ੍ਹ ਲਿਆ, ਨਾਨਕ ਚਿੰਤਾ ਮਤ ਕਰੋ, ਅਗਲੀ ਪੰਕਤੀ ਧਿਆਨ ਨਾਲ ਪੜ੍ਹੀ ਨਹੀਂ, ਚਿੰਤਾ ਤੇ ਸਹੀ ਹੈ। ਕਹਿੰਦਾ ਚਿੰਤਾ ਨਾ ਕਰਿਆ ਕਰੋ। ਕਹਿੰਦਾ ਕਿਉਂ? ਕਿਉਂ ਨਾ ਕਰੀਏ? ਪਰਿਵਾਰ ਪਾਲਣਾ, ਦੇਖੋ ਆਪਾਂ ਇਹੀ ਗੱਲਾਂ ਕਰਦੇ, ਕਿਸੇ ਸੱਜਣ ਨੂੰ ਕਹੀ ਉਹ ਚਿੰਤਾ ਨਾ ਕਰਿਆ ਕਰੋ, ਕੀ ਜਵਾਬ ਦਿੰਦੇ ਹੋ? ਦੇਖੋ ਚਿੰਤਾ ਹੋ ਤਾਂ ਜਾਂਦੀ ਹੈ, ਪੁੱਛਿਆ ਕਿਹੜੀ ਗੱਲ ਹੋ ਜਾਂਦੀ ਹੈ? ਤੁਸੀਂ ਸਿਆਣੇ ਹੋ, ਚਿੰਤਾ ਹੋ ਜਾਂਦੀ ਹੈ, ਕੰਮ ਕਰ ਨਹੀਂ ਬਣਿਆ, ਨਿਆਣੇ ਦੀ ਉਮਰ ਵੱਡੀ ਹੋਣ ਡਈ ਹੈ, ਇਹਦੇ ਬੇਬੀ ਨਹੀਂ ਹੋਇਆ, ਆਪਣਾ ਕੰਮ ਨਹੀਂ ਬਣਿਆ, ਚਿੰਤਾ ਹੋ ਜਾਂਦੀ ਹੈ। ਦੱਸੋ ਵੀ ਚਿੰਤਾ ਕਰਕੇ ਤੁਸੀਂ ਕੀ ਕਰ ਲਿਆ ਬਈ? ਕਰ ਲਿਆ ਕੁਝ? ਚਿੰਤਾ ਕਰਕੇ ਤੁਸੀਂ ਸਗੋਂ ਇੱਕ ਕੰਮ ਕਰ ਬੈਠੇ, ਸਿਮਰਨ ਛੱਡ ਬੈਠੇ। ਜੇ ਚਿੰਤਾ ਦਿੰਦੇ ਛੱਡ ਤੇ ਸਿਮਰਨ ਹੋ ਜਾਣਾ ਸੀ, ਤੇ ਸਿਮਰਨ ਹੁੰਦਿਆਂ ਹੁੰਦਿਆਂ ਜਿਹੜਾ ਕੰਮ ਬੜੀ ਦੇਰ ਬਾਅਦ ਹੋਣਾ ਸੀ ਉਹ ਕੱਲ ਹੀ ਹੋ ਜਾਣਾ ਸੀ, ਕੱਲ ਹੀ ਹੋ ਜਾਣਾ ਸੀ। ਕਿਉਂਕਿ ਲਿਖਿਆ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਕਹਿੰਦਾ ਇਹ ਕੰਮ ਤੇਰਾ ਨਹੀਂ ਹੈ, ਕਹਿੰਦੀ ਤੇਰਾ। ਪੁੱਛਿਆ ਕਿਉਂ? ਚਿੰਤਾ ਕਹਿੰਦੇ ਉਹਦੀ। ਕਿਹੜੇ ਬੰਦੇ ਨੂੰ ਕਿਹੜੇ ਵੇਲੇ ਕਿਸ ਵਕਤ ਤੇ ਕਿਹੜੀ ਚੀਜ਼ ਪਹੁੰਚਾਉਣੀ ਹੈ, ਕਿੱਥੇ ਪਹੁੰਚਾਉਣੀ ਆ, ਉਹਨੂੰ ਕਿੱਥੇ ਪਹੁੰਚਾਉਣਾ, ਕਿੱਥੇ ਜਾ ਕੇ ਕਿਹੜੀ ਚੀਜ਼ ਦੇਣੀ, ਉਹਨੂੰ ਕਿਹਨੂੰ ਮਿਲਾਉਣਾ, ਸਾਰੀਆਂ ਚਿੰਤਾਵਾਂ ਪਰਮਾਤਮਾ ਨੂੰ, ਸਭ ਚਿੰਤਾ ਉਹਨੇ ਪੂਰੀ ਹਰ ਕਿਸੇ ਬੰਦੇ ਚਿੱਠੀ ਬਣਾ ਕੇ ਰੱਖੀ ਹੈ। ਕਿਹੜੇ ਵੇਲੇ ਤੇ ਕਿਸ ਬੰਦੇ ਨਾਲ ਮਿਲਾਉਣਾ ਹੈ ਇਹਨੂੰ, ਕਿਹੜੇ ਵੇਲੇ ਕਿਹੜੀ ਚੀਜ਼ ਦਵਾਉਣੀ ਇਹਨੂੰ, ਕਿਹੜੇ ਵੇਲੇ ਇਹਨੂੰ ਕਿੱਥੇ ਪਹੁੰਚਾਉਣਾ ਹੈ ਇਹਨੂੰ, ਕਿਹਨੂੰ ਥੱਲੇ ਲੈ ਕੇ ਆਉਣਾ, ਕਿਹਨੂੰ ਉੱਤੇ ਚੁੱਕਣਾ, ਸਭ ਚਿੰਤਾ ਲੱਗੀ ਆ ਉਹਨੂੰ। ਅਸੀਂ ਐਵੇਂ ਵਕਤ ਨੂੰ ਬਣੇ ਹਾਂ ਮੁਫਤ ਜੀ, ਉਹਨਾਂ ਤਾਂ ਕਿਹਾ ਫਿਰ ਗੁਰੂ ਸਾਹਿਬਾਂ ਨੇ ਇਹਦੇ ਪਰ ਧਿਆਨ ਦੇਈ। ਕਹਿੰਦਾ ਭਾਈ ਪੁਰਾਣੀ, ਜੇ ਤੇਰੀ ਐਸੀ ਬਿਰਤੀ ਬਣ ਗਈ, ਤੈਨੂੰ ਰੱਬ ਚੇਤੇ ਆ ਗਿਆ ਅੱਗੇ ਤੇ, ਕਹਿੰਦਾ ਫਿਰ ਕੀ ਨਾ ਹੋਣਾ, ਕੀ ਹੋਣਾ? ਸਿਰਫ ਆਇਆ ਜਿੱਦਣ ਤੈਨੂੰ ਆਪਣੀ ਚਿੰਤਾ ਖਤਮ ਹੋ ਗਈ, ਪਰਮਾਤਮਾ ਤੇਰੀ ਚਿੰਤਾ ਹੈਗੀ ਹੈ, ਫਿਰ ਤੇਰੇ ਕੰਮ ਸਾਰੇ ਹੋਣ ਲੱਗ ਪੈਣੇ। ਕੀ ਹੋਣ ਲੱਗ ਪੈਣੇ ਆ? ਕਾਜ ਨਾ ਫਿੱਟੇ ਕੋਈ। ਕਹਿੰਦਾ ਫਿਰ ਤੇਰਾ ਕੋਈ ਕਾਜ ਵਿਗੜਨਾ ਨਹੀਂ ਹੈ, फितरी आत्मिक वित्तीय सिमरन करद्या दूर नहीं हो सकती, कोई विगाड़ नहीं पेगा। ठीक है, जरा आप बाणी च पंक्ति पढ़ते हैं, विच करता पुरख खलोवा वाल नवेंगा होवा। की कहने हो, विच करता पुरख खलोवा नहीं पुटन लगे उत्थे अरदास करती, विच करता पुरख खलोवा वाल नवेंगा होवा। हुण कोई नहीं पुट दिती है, अरदास कर दिती मैं भी कोई वाल विंगा नहीं होगा, तो बिल्डिंग बन गई। उहदा मतलब पता की, विच करता पुरख खलोवा किहदे विच, नींद विच नहीं, विच करता पुरख खलोवा विच, विच ते खलो जो पहला विच ते कल्ले विच ते, विच करता पुरख खलोवा किहदे विच, इत्थे सवाल खड़ा हुंदा किहदे विच। कहिंदा है मेरे काम विच, तेरे काम विच नहीं, तेरी सोच विच। विच करता पुरख खलोवा किहदे विच, मेरी सोच विच। करता की है, जो करना उहने करता, ते पुरख की प्रकाश। कहिंदा जिस दिन तेरी सोच विच इह खलो गया, यह प्रकाश हो गया कि जो परमात्मा ने करना मेरे लिए करता है, न खलोता। विच करता पुरख खलोवा, तेरी सोच विच जितने खलो गया, यह टिक गया, यह खड़ गया कि प्रकाश केड़ा, भी करता जो उन्हें करना से करता। जितने ये तेरी सोच च खलो गया, फिर की होगा, तब्दीली आएगी। केड़ी वाल ना विंगा होगा, कहदे च, कामकार च नहीं, कामकार च नहीं। वाल ना विंगा होगा कहदे च, सिमरन करन लगे। वाल विंगा का मतलब क्या होंदा, कोई रुकावट ना पवे। आप उसी कहने वाल नहीं विंगा कर सकता, कोई तेरे काम च कोई रुकावट नहीं पा सकता। तो गुरु साहब ने कहते, जिदन तेरी सोच विच एक खलो गया कि परमात्मा ने जो करना मेरे लिए करता, यह प्रकाश हो गया तेरे अंदर, उस तो बाद तेरे सिमरन करने विच कोई रुकावट नहीं आऊगी। विच करता पुरख खलोवा वाल ना विंगा होगा। ਆਪਾਂ ਕਿਤੇ ਹੋਰ ਜਗ੍ਹਾ ਜੋੜ ਲਿਆ ਇਹਨੂੰ, ਹੋ ਗਿਆ ਕਲੀਅਰ ਹੁਣ। ਕਾਜ ਨਾ ਫਿੱਟੇ ਕੋਏ, ਕਹਿੰਦਾ ਫਿਰ ਕਾਜ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ, ਵਿਘਨ ਨਹੀਂ ਪੈਂਦਾ। ਕਾਜ ਦਾ ਭਾਵ ਸਿਮਰਨ, ਉਹ ਕਹਿੰਦੇ ਸਿਮਰਨ 'ਚ ਕੋਈ ਰੁਕਾਵਟ ਨਹੀਂ ਪੈਂਦੀ। ਕਹਿੰਦਾ ਫਿਰ ਕੀ ਹੁੰਦਾ, ਵਾਹ ਬਾਈ ਵਾਹ, ਤਬਦੀਲੀਆਂ ਨੇ। ਕਹਿੰਦਾ ਤਬਦੀਲੀ ਆਉਂਦੀ, ਕਹਿੰਦਾ ਕੀ ਤਬਦੀਲੀ ਆਉਂਦੀ ਹੈ, ਕਹਿੰਦੇ ਫਿਰ ਐਸੀ ਬਿੱਤੀ ਦੇ ਅੰਦਰ ਤਬਦੀਲੀ ਆਉਂਦੀ ਹੈ, ਮਨ ਦੇ ਤਬਦੀਲੀ ਆਉਂਦੀ ਹੈ। ਥਿਰ ਨਾਰਾਇਣ, ਥਿਰ ਗੁਰੂ, ਥਿਰ ਸਾਚਾ ਵਿਚਾਰ, ਥਿਰ ਨਾਰਾਇਣ। ਪਰਮਾਤਮਾ ਤਾਂ ਪਹਿਲਾਂ ਹੀ ਅੰਦਰ ਹੈ ਅਤੇ ਟਿਕਿਆ ਹੋਇਆ, ਉਹ ਤਾਂ ਨਿਚਲ ਹੈ। ਪਰਮਾਤਮਾ ਤਾਂ ਨਿਚਲ ਹੈ, ਉਹ ਤਾਂ ਪਹਿਲਾਂ ਹੀ ਥਿਰਿਆ, ਟਿਕਿਆ ਹੋਇਆ, ਅਟਲ ਹੈ। ਕਹਿੰਦਾ ਥਿਰ ਨਾਰਾਇਣ, ਨਾਰਾਇਣ ਕਹਿੰਦੇ ਪਰਮਾਤਮਾ ਨੂੰ। ਕਹਿੰਦਾ ਉਹਦੇ ਅੰਦਰ ਪਰਮਾਤਮਾ ਟਿਕ ਜਾਏਗਾ, ਉਹ ਤਾਂ ਪਹਿਲਾਂ ਟਿਕਿਆ। ਘੱਟ ਘੱਟ ਮੈਂ ਹਰਜੂ ਬਸੇ, ਧਿਆਨ ਦਿਓ, ਪਰਮਾਤਮਾ ਤਾਂ ਟਿਕਿਆ ਅੰਦਰ, ਪਰ ਮੇਰੀ ਸੋਚ ਨਹੀਂ ਟਿਕਦੀ ਪਰਮਾਤਮਾ ਲੱਗ ਗਏ। ਥਿਰ ਨਾਰਾਇਣ ਕਹਿੰਦੇ ਫਿਰ ਮੇਰੇ ਅੰਦਰ, ਥਿਰ ਨਾਰਾਇਣ ਕਹਿੰਦਾ ਫਿਰ ਮੇਰੀ ਸੋਚ ਅੰਦਰ ਪਰਮਾਤਮਾ ਟਿਕ ਜਾਊਗਾ, ਮੇਰੀ ਸੋਚ ਅੰਦਰ ਪਰਮਾਤਮਾ ਟਿਕ ਜਾਊਗਾ। ਮੇਰੀ ਸੋਚ 'ਚ ਪਰਮਾਤਮਾ ਟਿਕਦਾ ਨਹੀਂ, ਉਹ ਤਾਂ ਅੰਦਰ ਹੀ ਹੈ ਪਰ ਮੇਰੀ ਸੋਚ 'ਚ ਨਹੀਂ ਹੈ। ਥਿਰ ਗੁਰੂ, ਗੁਰੂ ਕੀ ਹੈ, ਪ੍ਰਕਾਸ਼। ਕਹਿੰਦਾ ਫਿਰ ਮੇਰੀ ਸੋਚ ਦੇ ਅੰਦਰ ਇਹ ਪ੍ਰਕਾਸ਼ ਟਿਕ ਜਾਊਗਾ, ਫਿਰ ਕਿਉਂ, ਫਿਰ ਸਾਚਾ ਵਿਚਾਰ। ਕਹਿੰਦਾ ਜਿਹੜੀ ਸੱਚੀ ਵਿਚਾਰ ਆ, ਕਿਹੜੀ ਸੱਚੀ ਵਿਚਾਰ ਆ, ਵੀ ਵਾਕਈ ਸੱਚ ਆ ਵੀ ਜੋ ਮੇਰੇ ਭਾਗਾਂ 'ਚ ਲਿਖਿਆ ਮੈਨੂੰ ਉਹੀ ਮਿਲਣਾ। ਕਹਿੰਦਾ ਫਿਰ ਜਿੱਦਣ ਮੇਰੇ ਅੰਦਰ ਇਹ ਚੀਜ਼ ਟਿਕ ਗਿਆ, ਵਿੱਚ ਕਰਤਾ ਪੁਰਖ ਖਲੋਵਾ, ਮੇਰੀ ਸੋਚ 'ਚ ਇਹ ਚੀਜ਼ ਡਿੱਗ ਗਈ, ਫਿਰ ਮੇਰੀ ਸੋਚ ਦੇ ਅੰਦਰ ਇੱਕ ਚੀਜ਼ ਨਵੀਂ ਪੈਦਾ ਹੋਜੂ, ਟਿਕ ਜੂ ਕੀ, ਸੱਚਾ ਵਿਚਾਰ। ਕਹਿੰਦੇ ਉਹਦਾ ਪਰਮਾਤਮਾ ਹੈ, ਜਿਹੜੇ ਤਾਂ ਗੁਰੂ ਦੀ ਉਪਦੇਸ਼ ਆ, ਵਿਚਾਰ ਆ, ਇਹ ਮੇਰੇ 'ਚ ਟਿਕ ਜੂਗੀ, ਇੱਕ ਜਗ੍ਹਾ 'ਤੇ ਖਲੋ ਜਾਊਗੀ ਕਿ ਵੀ ਵਾਕਈ ਜੋ ਹੋ ਰਿਹਾ ਨਾ ਮੇਰੇ ਭਾਗਾਂ ਦਾ ਹੋ ਰਿਹਾ, ਜੋ ਮੈਨੂੰ ਮਿਲ ਰਿਹਾ ਮੇਰੇ ਕਰਮਾਂ ਦਾ ਮਿਲਦਾ। ਐਵੇਂ ਲੱਗਾ ਮੈਂ ਟੈਨਸ਼ਨਾਂ ਲੈ ਕੇ, ਪਤਾ ਨਹੀਂ ਕਿੰਨੇ ਕਰਤਾ, ਪਤਾ ਨਹੀਂ ਹੋਣਾ ਕਿ ਨਹੀਂ ਹੋਣਾ, ਸਭ ਕੁਛ ਹੋ ਜਾਣਾ ਜੀ। ਤੁਸੀਂ ਨਾ ਗੁਰੂ ਦਾ ਪੱਲਾ ਫੜ ਲਓ, ਘੁੱਟ ਕੇ ਸਿਮਰਨ ਕਰਨ ਲੱਗੋ। ਠੀਕ ਹੈ, ਤੁਸੀਂ ਸੋਚਿਆ ਹੀ ਨਹੀਂ ਕਦੇ ਵੀ, ਨਾ ਕਦੀ ਤੁਹਾਡੀ ਸੋਚ 'ਚ ਆਉਣਾ ਹੀ ਹੈ, ਜੋ ਉਹਨੇ ਕਰ ਜਾਣਾ ਕਰਦਾ, ਕਰਦਾ ਸਭ ਕੁਛ ਕਰਦਾ ਜੇ ਨੀਚੋਂ ਊਚ ਕਰੇ ਮੇਰਾ ਗੋਬਿੰਦ, ਕੋਈ ਪਤਾ ਨਹੀਂ ਕਿੱਥੇ ਲੈ ਜਾਏ। ਸਾਡੀ ਸੋਚ ਆ, ਸਾਡੀ ਆਤਮਿਕ ਬਿਰਤੀ ਹੈ, ਪੜ੍ਹਨ ਬਾਣੀ ਰਹੇ ਹਾਂ। ਜਦੋਂ ਗੁਰਬਾਣੀ ਪੜ੍ਹਦੇ ਪਏ ਸਾਂ, ਆਪਾਂ ਗੁਰੂ ਦੇ ਹੋ ਕੇ ਬਾਣੀ ਪੜ੍ਹਨੀ ਸੀ, ਗੁਰੂ ਦੇ ਹੋ ਕੇ, ਅਸੀਂ ਗੁਰੂ ਦੇ ਨਹੀਂ ਹੋਏ ਨਾ। ਅਸੀਂ ਤਾਂ ਗੁਰਬਾਣੀ ਪੜ੍ਹਦੇ ਪੜ੍ਹਦੇ ਗੁਰੂ ਆਪਣੀ ਥਾਂ 'ਤੇ ਬੈਠਾ ਰਿਹਾ, ਅਸੀਂ ਆਪਣੇ ਥਾਂ 'ਤੇ ਬੈਠੇ ਰਹੇ। ਚਾਹੁੰਦੇ ਹੋ। ਗੁਰਬਾਣੀ ਸੋਚਦੀ ਰਹੀ ਕਿ ਮੈਨੂੰ ਜਗ੍ਹਾ ਦਊਗਾ ਆਪਣੇ ਮਨ ਵਿੱਚ, ਆਪਣੇ ਮਨ 'ਚ ਜਗ੍ਹਾ ਦਊਗਾ, ਮੈਂ ਬਹਿਣਾ ਜਾ ਕੇ ਉੱਥੇ। ਇਹ ਗੁਰੂ ਦਾ ਕੰਮ ਆ, ਗੁਰੂ ਸਾਡੇ ਅੰਦਰ ਆ ਕੇ ਬਹਿੰਦੇ ਆ। ਗੁਰੂ ਜੀ ਕਹਿੰਦੇ ਮੈਂ ਸਿੱਖ ਦੇ ਅੰਦਰ ਬਹਿਣਾ ਜਾ ਕੇ, ਇਹ ਮੇਰਾ ਸਿੱਖ ਆ, ਮੈਂ ਇਹਦੇ ਅੰਦਰ ਬਹਿਣਾ ਜਾ ਕੇ, ਠੀਕ ਹੈ। ਪਰ ਕਰੀਏ ਕੀ, ਹੁਣ ਸਿੱਖ ਜਗ੍ਹਾ ਦੇਵੇ ਤਾਂ ਗੁਰੂ ਆ ਕੇ ਬੈਠੇ, ਜਗ੍ਹਾ ਤਾਂ ਹੈ ਹੀ ਨਹੀਂ, ਭਰਿਆ ਪਿਆ। ਹੁਣ ਤੁਹਾਡੇ ਘਰ ਦੇ ਅੰਦਰ ਕੋਈ ਗੈਸਟ ਆ ਗਿਆ, ਸਾਰੇ ਜਣੇ ਬੈਠੇ ਆ, ਕੀ ਕਰਦੇ ਉਸ ਵੇਲੇ? ਨਿਗਾਹ ਮਾਰਦੇ ਕਿੱਥੇ ਬਿਠਾਈਏ, ਕਿੱਥੇ ਬਿਠਾਈਏ, ਠੀਕ। ਅਤੇ ਫਿਰ ਕੀ ਕਰੀਦਾ, ਫਿਰ ਵੇਖੀਦਾ ਜਿਹੜਾ ਇਸ ਦਾ ਕਲੋਜ਼ ਆ, ਜ਼ਿਆਦਾ ਲਾਗੇ ਆ, ਜਿਹੜਾ ਗੁੱਸਾ ਨਾ ਕਰੇ, ਉਹਨੂੰ ਹੁਣ ਜੀ ਇਸ਼ਾਰਾ ਕਰੀਦਾ, ਭਾਈ ਸਾਹਿਬ ਤੁਸੀਂ ਜਰਾ ਉੱਠ ਜਾਓ, ਇਹਨੂੰ ਬਹਿ ਲੈਂਦੇ, ਠੀਕ ਹੈ। ਉਹ ਉੱਠ ਪੈਂਦਾ, ਜਦੋਂ ਉਹ ਉੱਠਦਾ ਨਾ, ਬੰਦੇ ਨੂੰ ਫੀਲ ਬੂਟ ਹੁੰਦਾ ਹੈ, ਉਹਨੂੰ ਜਾ ਕੇ ਬਾਅਦ 'ਚ ਕਹਿੰਦਾ ਸੋਰੀ ਭਾਅ ਜੀ ਮੈਨੂੰ ਤੁਹਾਨੂੰ ਕਹਿਣਾ ਪਿਆ ਵੀ ਉੱਠ ਜਾਓ। ਉਹ ਬੰਦੇ ਬਾਹਰੋਂ ਆਏ ਸੀ, ਮੈਂ ਕਿਹਾ ਚਲੋ ਤੁਹਾਨੂੰ ਕਹਿਣਾ, ਤੁਸੀਂ ਗੁੱਸਾ ਨਹੀਂ ਕਰੋਗੇ, ਤਾਂ ਮੈਂ ਜਿਹੜਾ ਕਲੋਜ਼ ਹੈ ਨਾ ਉਹਨੂੰ ਪਹਿਲਾਂ ਠਾਈਦਾ। ਅਤੇ ਗੁਰੂ ਜੀ ਕਹਿੰਦਾ ਜੇ ਮੈਨੂੰ ਬਿਠਾਉਣਾ ਨਾ, ਜਿਸ ਮੋਹ ਨਾਲ ਤੇਰਾ ਜ਼ਿਆਦਾ ਲਗਾਇਆ ਉਹਨੂੰ ਠਾਲਾ, ਮੈਂ ਬਹਿ ਜਾਊਂਗਾ। ਮੋਹ ਨਾਲ ਜ਼ਿਆਦਾ ਪਿਆਰ ਹੈ, ਇਹਨੂੰ ਉਠਾ ਇੱਥੋਂ, ਕਰ ਪਰਾਂ ਮਲ ਜਾ ਇਹਨੂੰ, ਬਸ ਸੋਰੀ ਕਹਿ ਲਈ ਇਹਨੂੰ, ਕੋਈ ਗੱਲ ਇੱਕ ਵਾਰੀ ਬਿਠਾ ਤੇ ਸਹੀ ਮੈਨੂੰ। ਹੁਣ ਹੋਇਆ ਕੀ, ਉਹ ਜਦੋਂ ਬਿਠਾਇਆ ਨਾ ਦੂਜੇ ਬੰਦੇ ਨੂੰ ਉਠਾ ਕੇ, ਇਹਨੂੰ ਪਤਾ ਨਹੀਂ ਸੀ ਵੀ ਇਹ ਬੰਦਾ ਕਿੱਡਾ ਕਿ VIP ਨੇ ਬਿਠਾ ਦਿੱਤਾ। ਗੁੱਸਾ ਤਾਂ ਕੀਤਾ ਥੋੜ੍ਹੀ ਦੇਰ, ਵੀ ਮੈਨੂੰ ਕਹਿ ਤਾ ਭਾਅ ਜੀ ਤੁਸੀਂ ਉੱਠ ਪਓ, ਤੁਸੀਂ ਤਾਂ ਮੇਰੇ ਕਲੋਜ਼ ਆ ਗਏ ਹੋ, ਬਹਿ ਲੈਂਦੇ ਹੋ, ਬਹਿ ਗਿਆ। ਉਹ ਜਦੋਂ ਕਿਤੇ ਪਤਾ ਲੱਗਾ ਥੋੜ੍ਹੀ ਦੇਰ ਬਾਅਦ ਉਹਨੂੰ, ਵੀ ਜਿਹੜੇ ਬੰਦੇ ਨੂੰ ਬਿਠਾਇਆ ਨਾ, ਤਾਂ ਬੰਦਾ ਹੀ ਬੜਾ ਅਮੀਰ ਹੈ, ਹੈਂ, ਉਹਦੇ ਨਾਲ ਤਾਂ ਦੋਸਤੀ ਕਰਨੀ ਪੈਣੀ ਹੈ, ਅਤੇ ਉਹ ਤਾਂ ਮੇਰੇ ਉੱਤੇ ਵੀ ਕੰਟਰੋਲ ਕਰੂਗਾ। ਫਿਰ ਚੁੱਪ ਕਰਕੇ ਬਹਿ ਗਿਆ ਆਰਾਮ ਨਾਲ, ਇਹਦੇ ਨਾਲ ਵੀ ਗੁੱਸਾ ਨਹੀਂ ਕਰਨ ਡਿਆ ਹੁਣ। ਅਤੇ ਜਿੱਦਣ ਕਿਤੇ ਪਤਾ ਲੱਗ ਗਿਆ ਮੋਹ ਨੂੰ, ਵੀ ਇਹਨੇ ਗੁਰੂ ਦੇ ਉਪਦੇਸ਼ ਨੂੰ ਬਿਠਾਇਆ, ਇਹਦੇ ਅੱਗੇ ਜ਼ੋਰ ਨਹੀਂ ਆ, ਮੋਹ ਨੇ ਵੀ ਤੁਹਾਡੇ ਅੱਗੇ ਝੁੱਕ ਜਾਣਾ। ਪਰ ਪੰਗਾ ਤਾਂ ਬਹਿਣ ਨੂੰ ਥਾਂ ਦਿਓਗੇ ਤਾਂ ਹੀ ਹੈ ਨਾ, ਬਹਿੰਦਾ ਤਾਂ ਹੀ ਨਹੀਂ। ਫਿਰ ਗੁਰੂ ਸਾਹਿਬ ਬਣ ਕੇ ਕਹਿੰਦੇ, ਕਹਿੰਦੇ ਸੁਰ ਨਰ ਨਾਥੇ ਨਾਥ ਤੂੰ ਨਿਧਾਰਾ ਆਧਾਰ। ਸੁਰ ਕਹਿੰਦੇ ਦੇਵਤਿਆਂ ਨੂੰ, ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਤੂੰ ਤਾਂ ਦੇਵੀ ਦੇਵਤਿਆਂ ਦਾ ਵੀ ਸਹਾਰਾ ਆ। ਜਿਹੜੇ ਨਿਧਾਰ ਨੇ, ਕਹਿੰਦਾ ਭਜਨ ਦਾ ਕੋਈ ਆਸਰਾ ਨਹੀਂ ਹੈ ਪਰਮਾਤਮਾ, ਤੂੰ ਤੇ ਉਹਨਾਂ ਦਾ ਵੀ ਆਸਰਾ ਹੈ। ਹੁਣ ਦੇਖਣ ਵਾਲੀ ਗੱਲ ਦੋ ਗੱਲਾਂ ਕਹੀਆਂ, ਵੀ ਤੂੰ ਦੇਵੇ ਦੇਵਤਿਆਂ ਦਾ ਵੀ ਸਹਾਰਾ ਹੈ, ਜਿਹਨਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਵੀ ਸਹਾਰਾ ਹੈ। ਇਹਦਾ ਮਤਲਬ ਵੀ ਰੱਬ ਭਾਵੇਂ ਕੋਈ ਉੱਚਾ ਤੇ ਭਾਵੇਂ ਨੀਵਾਂ, ਸਾਰਿਆਂ ਦਾ ਸਹਾਰਾ, ਤੇ ਫਿਰ ਮੈਂ ਵੀ ਉਹਦਾ ਸਹਾਰਾ ਲੈ ਲਵਾਂ। ਜਿਹੜੇ ਆਪਣੇ ਨੂੰ ਉੱਚਾ ਮੰਨ ਕੇ ਬੈਠੇ ਆ, ਉਹ ਉਹਨਾਂ ਨੂੰ ਵੀ ਸਹਾਰਾ ਦੇਣ ਡਿਆ, ਤੇ ਫਿਰ ਮੈਂ ਕਿਉਂ ਧੱਕੇ ਖਾਣ ਡਿਆ ਵੀ ਨਹੀਂ। ਰੋਜ਼ ਦਿਹਾੜੀ ਮੈਂ ਆ ਕੇ ਗੁਰੂ ਨੂੰ ਦੱਸਦਾ ਵੀ ਕੰਮ ਕਰਦੀ ਆ, ਵੀ ਕੰਮ ਕਰਦੀ ਨਹੀਂ, ਲੋੜ ਕਹਿਣ ਦੀ ਇਹਨੇ ਆਪੇ ਹੀ ਕਰ ਦੇਣੀ ਆ। ਵੀ ਇਹਨੂੰ ਬੋਲਿਆ ਸਭ ਕਿਸ ਜਾਣਦਾ ਕਿਸ ਆਗੇ, ਕਿਚੇ ਅਰਦਾਸ ਪੜਿਆ, ਸਿਰਫ ਪੜਿਆ ਹੀ ਹੈ, ਸਿਰਫ ਪੜਿਆ ਹੀ ਹੈ। ਗੱਲ ਪਤਾ ਕਿੱਦਾਂ ਬਣਨੀ, ਤੁਸੀਂ ਮੂੰਹ ਤੋਂ ਕਹਿੰਦੇ ਹੋ, ਮੂੰਹ ਤੋਂ ਮੈਂ ਨਹੀਂ ਕੁਛ ਵੀ ਮੰਗਦਾ, ਨਾ ਨਾ ਨਾ, ਮੈਂ ਨਹੀਂ ਕੁਛ ਵੀ ਮੰਗਦਾ, ਮੈਂ ਹੁਣ ਛੱਡਤਾ, ਅੱਗੇ ਮੈਂ ਕਹਿੰਦਾ ਹੁੰਦਾ ਸੀ ਵੀ ਆਹ ਕਰ ਦਿਓ, ਹੁਣ ਨਹੀਂ ਮੈਂ ਕਹਿੰਦਾ, ਹੁਣ ਨਹੀਂ ਮੈਂ ਕਹਿੰਦਾ। ਤੁਸੀਂ ਦੱਸੋ, ਕੋਈ ਗਿਆ ਮਹਾਂਪੁਰਖਾਂ ਦੇ ਕੋਲ, ਦੱਸੋ ਤੁਹਾਨੂੰ ਮੈਂ ਕਦੀ ਕੁਛ ਕਿਹਾ, ਹੁਣ ਤੁਹਾਨੂੰ ਮੈਂ ਕਦੀ ਕਿਹਾ ਕੋਈ ਕੰਮ ਕਰ ਦਿਓ? ਕਹਿੰਦੇ ਨਹੀਂ। ਬਾਕੀ ਸਹੀ, ਮੈਂ ਸੱਚੀ ਮੁੱਚੀ ਮੈਂ ਪ੍ਰਣ ਕਰ ਲਿਆ, ਹੁਣ ਨਹੀਂ ਕੁਛ ਵੀ ਕਹਿਣਾ। ਅਤੇ ਮਹਾਂਪੁਰਖ ਪਤਾ ਕਹਿੰਦੇ, ਕਹਿੰਦੇ ਕਹਿੰਦੇ ਡਿਆ, ਕਹਿੰਦੇ ਡਿਆ, ਕਦੋਂ ਮੈਂ ਤੁਹਾਨੂੰ ਕਿਹਾ ਕੁਛ ਨਹੀਂ ਕਰਨਾ, ਹੈ ਹੀ ਤਾਂ ਗੱਲ ਹੈ, ਤੁਹਾਨੂੰ ਮੈਂ ਹੁਣ ਕੁਛ ਨਹੀਂ ਕਹਿਣਾ, ਕਿਹੜੀ ਗੱਲੋਂ? ਤੁਸੀਂ ਕੁਛ ਕਰਦੇ ਤਾਂ ਹੈ ਹੀ ਨਹੀਂ, ਹੁਣ ਨਹੀਂ ਮੈਂ ਤੁਹਾਨੂੰ ਕਹਿਣਾ। ਮੇਰਾ ਕਹਿਣ ਡਿਆ ਹੈ, ਅਜੇ ਮਨ ਮੰਨਿਆ ਨਹੀਂ ਹੈ, ਕੁਛ ਨਹੀਂ ਕਹਿਣਾ। ਜਿਹਨਾਂ ਦਾ ਮਨ ਮੰਨ ਜਾਂਦਾ ਨਾ, ਕੁਛ ਨਹੀਂ ਕਹਿਣਾ, ਉਹ ਤਾਂ ਫਿਰ ਕੀ ਕਹਿੰਦੇ ਆ, ਚਾਨਣ ਸੁਣਿਓ, ਜਿਹੜੇ ਕਹਿੰਦੇ ਕੁਛ ਨਹੀਂ ਕਹਿਣਾ, ਉਹ ਹੁਣ ਮੰਨ ਕੇ ਗੁਰੂ ਤੇਰੇ ਕੋਲ ਹੀ ਰਹਿਣਾ, ਹੁਣ ਨਹੀਂ ਕਿਤੇ ਜਾਣਾ। ਅਤੇ ਜਿਹੜੇ ਕਹਿੰਦੇ ਆ, ਉਹ ਗੁਰੂ ਕੋਲ ਰਹਿੰਦੇ ਨਹੀਂ। ਸੋ ਸਮਝਣ ਵਾਲੀਆਂ ਗੱਲਾਂ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਸਰਬੇ ਥਾਂ ਥਨੰਤਰੀ ਤੂੰ ਦਾਤਾ ਦਾਤਾਰ, ਹੁੰਦਾ ਹੈ ਪਰਮਾਤਮਾ ਤੂੰ ਦਾਤਾ ਦਾ ਦਾਤਾ ਹੈ, ਦਾਤਾ ਦਾ ਦਾਤਾ ਹੈ, ਦਾਤਾ ਦੇਣ ਵਾਲਾ ਦਾਤਾਰ ਹੈ, ਔਰ ਤੂੰ ਸਭ ਜਗ੍ਹਾ ਤੇ ਹੈ, ਸਰਬ ਨਿਰੰਤਰ ਹੈ, ਤੂੰ ਨਿਰਅੰਤਰ, ਸਾਰੇ ਅੰਦਰ ਨਿਰੰਤਰ ਹੈ, ਫਰਕ ਨਹੀਂ ਹੈ, ਗਰੀਬ ਅੰਦਰ ਵੱਖਰਾ ਨਹੀਂ ਹੈ, ਅਮੀਰ ਅੰਦਰ ਵੱਖਰਾ ਨਹੀਂ ਹੈ, ਨਿਰੰਤਰ ਹੈ। ਪਰ ਧਿਆਨ ਦੇਣ ਵਾਲੀ ਗੱਲ ਹੈ, ਜੇ ਆਪਾਂ ਇਸ ਗੱਲ ਨੂੰ ਸਮਝਾਂਗੇ ਤਾਂ ਹੀ ਹੈ ਨਾ, ਠੀਕ ਹੈ। ਸਰਬੇ ਥਾਂ ਥਨੰਤਰੀ ਤੂੰ ਦਾਤਾ ਦਾਤਾਰ, ਜਾਂ ਦੇਖਾਂ ਤਾਂ ਏਕ ਤੂੰ ਅੰਤ ਨਾ ਪਾਰਾ ਵਾਰ। ਗੁਰੂ ਜੀ ਕਹਿੰਦੇ ਫਿਰ ਉਸ ਆਤਮਿਕ ਬਿਰਤੀ ਜਿਹੜੀ ਸਿਮਰਨ ਕਰਦੀ ਹੈ, ਜਿਹੜੇ ਗੁਰੂ ਚਰਨ ਨਾਲ ਜੁੜ ਜਾਂਦੀ ਹੈ ਅਤੇ ਮੰਨ ਲੈਂਦੀ ਹੈ ਵੀ ਸਾਰੇ ਦੁੱਖ ਮੇਰੇ ਆਪਣੇ, ਕਰਮ ਮੇਰੇ ਆਪਣੇ ਹੀ, ਹੁਣ ਟੈਨਸ਼ਨ ਛੱਡਦੀ ਵੀ ਮੈਂ ਨਹੀਂ ਕਿਸੇ ਨੂੰ ਦੋਸ਼ੀ ਕਹਿਣਾ, ਇਹ ਮੇਰੇ ਆਪਣੇ ਭਾਗ ਨੇ, ਅਤੇ ਐਕਸੈਪਟ ਕਰ ਲਿਆ, ਪ੍ਰਵਾਨ ਕਰ ਲਿਆ ਕਿ ਜੋ ਦੁੱਖ ਦੇ ਰਿਹਾ, ਜੋ ਮੇਰੇ ਨਾਲ ਕਰ ਰਿਹਾ, ਮੈਨੂੰ ਕੋਈ ਉਲਾਂਭਾ ਨਹੀਂ ਦਿਰ 'ਤੇ, ਅੱਧੇ ਦੁੱਖ ਖਤਮ ਹੋ ਗਏ ਅਤੇ ਸੁਰਤ ਸ਼ਬਦ ਨਾਲ ਜੁੜਨ ਲੱਗ ਪਈ, ਜੇ ਸੁਰਤ ਸ਼ਬਦ ਨਾਲ ਜੁੜਨ ਲੱਗ ਪਈ, ਹੁਣ ਜਿੱਥੇ ਨਿਗਾਹ ਮਾਰਦਾ ਜਿਹਦੇ ਵੱਲ ਵੇਖਦਾ, ਅੱਗੇ ਦੁਸ਼ਮਣ ਨਜ਼ਰ ਆਉਂਦੇ ਸੀ, ਹੁਣ ਰੱਬ ਨਜ਼ਰ ਆਉਣ ਲੱਗ ਪਿਆ। ਕੀ ਕਿਹਾ? ਜੇ ਦੇਖਾਂ ਤਾਂ ਏਕ ਤੂੰ, ਕਹਿੰਦਾ ਜਿੱਥੇ ਵੇਖਾਂ ਮੈਨੂੰ ਤੂੰ ਹੀ ਨਜ਼ਰ ਆਉਣਾ। ਇਕੱਲਾ ਕਿਹਦੀ ਬਿਰਤੀ ਬਣੀ? ਉਸੇ ਦੀ, ਜਿਹਨੂੰ ਦੁਸ਼ਮਣ ਨਜ਼ਰ ਆਉਂਦੇ ਸੀਗੇ, ਸਿਰਫ ਸਵੀਕਾਰ ਕੀਤਾ, ਮੰਨਿਆ ਕਿ ਜੋ ਪਰਮਾਤਮਾ ਕਰਦਾ ਵਧੀਆ ਕਰਦਾ, ਮੰਨ ਲਿਆ, ਗੁਰਬਾਣੀ ਸਮਝ ਲੱਗਣ ਲੱਗ ਪਈ, ਉਹੀ ਦੁਸ਼ਮਣ ਨਜ਼ਰ ਆਉਂਦੇ ਸੀ, ਉਹੀ ਮਿੱਤਰ ਨਜ਼ਰ ਆਉਣ ਲੱਗ ਪਏ, ਉਹਨਾਂ 'ਚ ਰੱਬ ਦਿਖਾਈ ਦੇਣ ਲੱਗ ਪਿਆ। ਠੀਕ ਹੈ, ਅੰਤ ਨਾ ਪਾਰਾਵਾਰ, ਕਹਿੰਦੇ ਫਿਰ ਉਹ ਪਰਮਾਤਮਾ ਦਿਸਣ ਲੱਗ ਪਿਆ ਜਿਹਦਾ ਉਰਲਾ ਅਤੇ ਪਰਲਾ ਬੰਨਾ ਪਤਾ ਹੀ ਨਹੀਂ ਕਿਸੇ ਨੂੰ ਕਿੱਦਾਂ ਦਾ। ਠੀਕ ਹੈ, ਇਹ ਬਿਰਤੀ ਬਣਦੀ ਕਦੋਂ ਆ? ਇਹ ਬਿਰਤੀ ਬਣਦੀ ਉਦੋਂ ਆ ਜਦੋਂ ਸਾਡੀ ਮਨ ਬਿਰਤੀ ਸਵੀਕਾਰ ਕਰ ਲੈਂਦੀ ਹੈ ਕਿ ਜੋ ਵੀ ਮੇਰੇ ਨਾਲ ਹੋ ਰਿਹਾ ਨਾ, ਇਹ ਮੇਰੇ ਆਪਣੇ ਕਰਮਾਂ ਦਾ ਹੋ ਰਿਹਾ। ਇਹ ਨਹੀਂ ਕਿ ਠੀਕ ਹੈ ਮੈਂ ਬੜਾ ਦੁਖੀ ਹਾਂ, ਪਤਾ ਨਹੀਂ ਕੀ ਹੈ, ਲੋਕ ਦੁਸ਼ਮਣ ਹੋ ਗਏ ਮੇਰੇ, ਰੱਬ ਮੇਰਾ ਦੁਸ਼ਮਣ ਹੋ ਗਿਆ, ਮੈਂ ਤਾਂ ਕੋਈ ਸੋਚਿਆ ਹੀ ਨਹੀਂ ਸੀ ਮੇਰੇ 'ਤੇ ਆਹ ਦਿਨ ਆਉਣਗੇ। ਅਸੀਂ ਪਤਾ ਕੀ ਸੋਚਦੇ ਹਾਂ ਕਿ ਮੈਂ ਜੋ ਸੋਚਦਾ, ਜੋ ਮੈਂ ਚਾਹੁੰਦਾ ਨਾ, ਜ਼ਿੰਦਗੀ ਉੱਦਾਂ ਹੀ ਚਲੀ ਜਾਵੇ। ਕਦੀ ਹੋ ਸਕਦਾ? ਹੋ ਸਕਦਾ। ਗੁਰੂ ਜੀ ਨੇ ਕੰਮ ਹੀ ਨਿਬੇੜਤਾ, ਕਹਿੰਦਾ ਰੱਜ ਨਾ ਕੋਈ ਜੀਵਿਆ, ਰੱਜ ਨਾ ਕੋਈ ਜੀਵਿਆ, ਪਹੁੰਚਣਾ ਛੱਡਿਆ ਕੋਈ, ਕਹਿੰਦੇ ਕੋਈ ਵੀ ਐਸਾ ਪੁਰਾਣੀ ਨਹੀਂ ਹੈ ਰੱਜ ਕੇ ਜ਼ਿੰਦਗੀ ਜੀ ਗਿਆ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਕੇ ਗਿਆ ਹੋਵੇ। ਰੱਜ ਦਾ ਮਤਲਬ ਆਪਣੀ ਮਰਜ਼ੀ ਨਾਲ, ਠੀਕ ਹੈ, ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀ ਕਿਆ ਹੋਵੇ, ਪਹੁੰਚਣਾ ਚੱਲਿਆ ਕੋਈ, ਜੋ ਚਾਹੁੰਦਾ ਉਹ ਕਰ ਗਿਆ ਹੋਵੇ, ਕੋਈ ਨਹੀਂ ਜੰਮਿਆ ਹੋ ਜਾ, ਭੁਲੇਖਾ ਹੀ ਹੈ, ਹੋਣਾ ਉਹੀ ਹੈ ਜੋ ਪਰਮਾਤਮਾ ਨੇ ਕਰਾਉਣਾ ਹੈ, ਸਿਰਫ ਇੱਕ ਸਾਨੂੰ ਭੁਲੇਖਾ ਜੇ ਕਦੀ ਜ਼ਿੰਦਗੀ 'ਚ ਧਿਆਨ ਦਿਓ, ਤੁਸੀਂ ਇੱਕ ਪੈਰ ਪੁੱਟ ਦਿਓ ਅਤੇ ਜ਼ਿੰਦਗੀ ਸੋਚਿਆ ਕਰੋ ਪਰਮਾਤਮਾ ਨੇ ਕਿਰਪਾ ਕੀਤੀ, ਤੁਸੀਂ ਪੈਰ ਵੀ ਪੁੱਟ ਦਿਓ ਪਰਮਾਤਮਾ ਨੇ ਕਿਰਪਾ ਕੀਤੀ ਹੈ, ਤੁਸੀਂ ਸਾਹ ਲੈਂਦੇ ਹੋ ਪਰਮਾਤਮਾ ਨੇ ਕਿਰਪਾ ਕੀਤੀ ਹੈ। ਐਵੇਂ ਨਹੀਂ ਸੋਚ ਲੈਣਾ ਜੇ ਮੈਂ ਨਾਣਾ ਜਾਂਦਾ ਅੱਜ ਉੱਥੇ ਤਾਂ ਉਹਨਾਂ ਨੇ ਬੰਦਾ ਮਾਰ ਦੇਣਾ ਸੀ, ਜਾ ਕੇ ਮੈਂ ਬਚਾਇਆ ਉਹਨਾਂ ਨੂੰ, ਮੈਂ ਜਾ ਕੇ ਦੱਸਿਆ ਤੁਹਾਡੀ ਅਸੀਂ ਤਾਂ ਅਸੀਂ ਆਓ ਇੱਧਰ, ਉਹ ਨਹੀਂ ਕਮਲਿਆ, ਤੈਨੂੰ ਉੱਥੇ ਪਹੁੰਚਾਉਣ ਵਾਲਾ ਪਰਮਾਤਮਾ, ਤੈਨੂੰ ਵਡਿਆਈ ਦਵਾਉਣ ਵਾਲਾ ਪਰਮਾਤਮਾ, ਤੇਰੀ ਵਡਿਆਈ ਨਹੀਂ ਸੀ, ਤੈਨੂੰ ਵਡਿਆਈ ਦਵਾਈ ਆ, ਸ਼ੁਕਰਾਨਾ ਕਰ। ਇਹ ਨਾ ਕਹਿ ਮੈਂ ਨਾ ਪਹੁੰਚਦਾ, ਕਹਿ ਵੀ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਕਰ ਤਾਂ ਸਭ ਕੁਝ ਆਪੇ ਸਕਦਾ ਸੀ, ਮੇਰੀ ਝੋਲੀ 'ਚ ਵਡਿਆਈ ਪਾਈ ਹੈ, ਕਿਰਪਾ ਉਸ ਨੇ ਕੀਤੀ, ਤਾਂ ਹੀ ਕਹਿੰਦੇ ਨਹੀਂ ਸਾਨੂੰ ਬਚ ਜੀਆਂ ਨੇ। ਸੋ ਵਿਚਾਰ ਕਰਨਾ, ਗੁਰੂ ਸਾਹਿਬ ਕਹਿਣ ਲੱਗੇ ਥਾਂ ਥਿੰਤਰ ਰਵ ਰਿਹਾ ਗੁਰ ਸ਼ਬਦੀ ਵਿਚਾਰ, ਕਹਿੰਦੇ ਤੂੰ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ ਦੇਖ, ਫਿਰ ਤੈਨੂੰ ਲੱਗੂਗਾ ਕਿ ਸਭ ਜਗ੍ਹਾ 'ਤੇ ਪਰਮਾਤਮਾ ਹੀ ਰਵਿਆ ਹੋਇਆ, ਮਿਲਿਆ ਹੋਇਆ। ਅਨ ਮੰਗਿਆ ਦਾਨ ਦੇਵ ਸੀ ਵੱਡਾ ਅਗਮਾ ਪਾਰ, ਅਨ ਮੰਗਿਆ ਦਾਨ ਦੇਵ ਸੀ, ਤੈਨੂੰ ਮੰਗਣ ਦੀ ਲੋੜ ਕੀ ਹੈ? ਕਹਿੰਦਾ ਤੂੰ ਬਿਨਾਂ ਮੰਗਿਆ ਹੀ ਦਾਨ ਦੇਣ ਡਿਆ, ਬਿਨਾਂ ਮੰਗਿਆ ਹੀ ਝੋਲੀਆਂ ਭਰਨ ਡਿਆ, ਕਦੀ ਸੋਚੋ ਭਲਾ ਕਿੱਡਾ ਵੱਡਾ ਜੀਵਨ ਦਿੱਤਾ ਹੈ, ਕਿੱਡੀ ਵੱਡੀ ਦਾਤ ਸਾਡੀ ਝੋਲੀ 'ਚ ਪਈ ਹੈ ਕਿ ਅੱਜ ਅਸੀਂ ਮਨੁੱਖ ਸਰੀਰ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਅਤੇ ਆਪਣੇ ਆਪ ਦੀ ਸੋਝੀ ਲੈਣ ਰਹੇ ਹਾਂ। ਅਤੇ ਜੇ ਅੱਜ ਵੀ ਅਸੀਂ ਕੁੱਤੇ ਦੇ ਜਨਮ 'ਚ ਬੈਠੇ ਹੁੰਦੇ, ਸਾਨੂੰ ਕਿਤੇ ਗੁਰੂ ਕਰਕੇ ਕਿਸੇ ਨੇ ਬਹਿਣ ਦੇਣਾ ਸੀ, ਸਾਨੂੰ ਕਿਸੇ ਲਾਗੇ ਲੱਗਣ ਦੇਣਾ ਸੀ? ਇਹ ਤਾਂ ਰਹਿਮਤ ਹੈ ਨਾ ਉਹਦੀ, ਉਹਦੀ ਬਖਸ਼ਿਸ਼ ਹੈ, ਕਿਰਪਾ ਉਹਦੀ ਕਿ ਸਾਡੇ 'ਤੇ ਰਹਿਮਤ ਹੋਈ ਹੈ ਕਿ ਅਸੀਂ ਗੁਰੂ ਚਰਨਾਂ ਵਿੱਚ ਬੈਠੇ ਹਾਂ ਅਤੇ ਗੁਰੂ ਚਰਨਾਂ ਵਿੱਚ ਬੈਠ ਕੇ ਸਿਹਤ ਲੈਣ ਰਹੇ। ਕਹਿੰਦੇ ਵੱਡਾ ਅਗਮ ਅਪਾਰ, ਅਗਮ ਕਹਿੰਦੇ ਨੇ ਅਪਹੁੰਚ ਨੂੰ, ਜਿੱਥੇ ਪਹੁੰਚ ਨਹੀਂ ਹੋ ਸਕਦੀ, ਠੀਕ ਹੈ, ਕਹਿੰਦੇ ਉਹਦਾ ਪਰਮਾਤਮਾ ਜਿੱਥੇ ਤੱਕ ਪਹੁੰਚ ਨਹੀਂ ਹੋ ਸਕਦੀ, ਬਹੁਤ ਵੱਡਾ ਆ ਔਰ ਐਡਾ ਵੱਡਾ ਦਿਆਲੂ ਹੈ, ਸਭ ਦੀਆਂ ਝੋਲੀਆਂ ਭਰਨ ਰਿਹਾ, ਸਾਰਿਆਂ ਨੂੰ ਅੰਨ ਮੰਗਿਆ, ਬਿਨਾਂ ਮੰਗਣ ਤੋਂ ਹੀ ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਪਰਮਾਤਮਾ ਪਹੁੰਚਾਉਂਦੇ ਪਏ ਨੇ। ਕਿਸੇ ਦੀ ਕੋਈ ਇਹੋ ਜਿਹੀ ਚੀਜ਼ ਨਹੀਂ ਰਹੀ ਅੱਜ ਤੱਕ, ਇਹਦੀ ਮੰਗ ਨਹੀਂ ਰਹੀ, ਸਿਰਫ ਸਾਡੀ ਮੰਗ ਜਿਹੜੀ ਹੈ ਉਹ ਸਾਡੇ ਆਪਣੇ ਮਨ ਦੇ ਅਧੀਨ ਹੋ ਕੇ ਬਣਦੀ ਹੈ ਕਿ ਮੈਨੂੰ ਇੰਨਾ ਕੀ ਮਿਲਿਆ ਜੀ, ਨਹੀਂ। ਕਦੀ ਧਿਆਨ ਦਿਓ, ਸਾਨੂੰ ਸਾਡੀ ਔਕਾਤ ਤੋਂ ਵੱਧ ਦਿੰਦਾ ਪਰਮਾਤਮਾ, ਸਾਡੀ ਆਪਣੀ ਔਕਾਤ ਤੋਂ ਵੱਧ ਦਿੰਦਾ। ਕਿਤੇ ਤੁਰੇ ਜਾਂਦੇ ਹੋ ਨਾ, ਅਗਰ ਤੁਸੀਂ ਸਕੂਟਰ 'ਤੇ ਜਾਂਦੇ, ਸਾਈਕਲ ਵਾਲੇ ਵੱਲ ਦੇਖਿਓ, ਲਾਗੋਂ ਕਾਰ ਲੰਘਦੀ ਲੰਘ ਜਾਣ ਦਿਓ, ਕਾਰ ਵੱਲ ਨਾ ਦੇਖਿਓ, ਸਾਈਕਲ ਵਾਲੇ ਵੱਲ ਦੇਖਿਓ। ਕਿਤੇ ਸਾਈਕਲ 'ਤੇ ਜਾਂਦੇ ਹੋ, ਸਕੂਟਰ ਲਾਗੋਂ ਲੰਘਣ ਦਿਓ, ਕਿਸੇ ਪੈਦਲ ਵੱਲ ਦੇਖਿਓ, अगर पैदल तुरे जाते हो साइकिल वाला लागू लंघ लंघ जाते हो किसी लूले लंगड़े वाल वेखियो जरा तुर नहीं सकता जब तुहाडे अंदर निम्रता आ जाऊगी कि वाह परमात्मा वह बेचारा तुर नहीं सकता मैं तुरै फिर और पैदल जान दिया मैं साइकिल ते हाँ वह साइकिल ते जान दिया मैं स्कूटर ते हाँ वह स्कूटर ते जान दिया मैं कार ते हाँ थले वेखोगे तो तर जाओगे उपर वेखोगे डुब जाओगे थले वेखो मिठत नीवी नानका गुण चंगाइया तत् सुगुरु प्यारी सत्संग जोड़ पागे समा हो गया मालिक चढ़ती हैं कला करे आओ इतनी समाप्ति कर दे पते की जाइए वाहे गुरु जी का खालसा वाहे गुरु जी की फतेह।